ओंकार सतनाम कर्ता पुरख निर्भो अमृत गुरबाणी का कीर्तन ਕੌਰ ਭਾਈ ਸਾਹਿਬ ਭਾਈ ਅਮਰ ਸਿੰਘ ਜੀ ਨੂਰ ਉਹਨਾਂ ਦੇ ਸਾਥੀ ਗੁਰਸਿੱਖਾਂ ਪਾਸੋਂ ਗੁਰੂ ਇਤਿਹਾਸ ਨੂੰ ਢਾਡੀ ਕਲਾ ਰਾਹੀਂ ਸਰਵਣ ਕੀਤਾ ਹੈ। ਆਓ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਗਾਥਾ ਬਾਣੀ ਆਪਾਂ ਵਿਚਾਰ ਰਹੇ ਹਾਂ। ਅੱਜ ਦੇ ਇਸ 7ਵੇਂ ਸ਼ਲੋਕ ਦਾ ਸੰਖੇਪ ਜਿਹਾ ਭਾਵ ਇਸ ਪ੍ਰਕਾਰ ਹੈ ਕਿ ਗੁਰੂ ਸਾਧੂ ਦੇ ਬਚਨ ਵੱਡਿਆਂ ਭਾਗਾਂ ਦੇ ਨਾਲ ਲੱਭਦੇ ਨੇ ਤੇ ਜਿਸ ਨੇ ਗੁਰੂ ਕੇ ਬਚਨ ਮਹਾਂਪੁਰਸ਼ਾਂ ਦੇ ਬਚਨ ਆਪਣੀ ਜ਼ਿੰਦਗੀ ਵਿਚ ਕਮਾ ਲਏ ਨੇ ਉਹਦੇ ਵਾਸਤੇ ਇਹ ਬਚਨ ਇੱਕ ਸੁਖ ਦਾ ਮਾਰਗ ਸੁਖ ਦਾ ਰਸਤਾ ਬਣ ਗਏ। ਉਹ ਮਨੁੱਖ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦਾ ਜਿਸ ਨੇ ਪਰਮੇਸ਼ਵਰ ਦੀ ਪ੍ਰਭੂ ਦੀ ਕੀਰਤੀ ਨੂੰ ਦਿਨ ਰਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਆਓ ਆਪ ਬਖਸ਼ੋ ਅਸੀਸ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਡੇ ਅੰਦਰ ਨੂੰ ਟਿਕਾ ਦੀ ਦਾਤ ਬਖਸ਼ਣ ਔਰ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਭਾਵਨਾ ਨਾਲ ਕਰਾ ਲੈਣ। ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ੀ ਹੋਈ ਗੁਰਮਤ ਦੀ ਸੂਝ ਅਨੁਸਾਰ ਜਿਸ ਮਨੁੱਖ ਨੇ ਆਪਣੇ ਜੀਵਨ ਵਿੱਚ ਪੂਰੇ ਸਤਿਗੁਰੂ ਦੇ ਬਚਨਾਂ ਨੂੰ ਕਮਾ ਲਿਆ ਹੈ ਉਸ ਦੀ ਬਚਨਾਂ ਦੀ ਕਮਾਈ ਹੀ ਪਰਮੇਸ਼ਵਰ ਦੇ ਘਰ ਵੱਲ ਜਾਣ ਵਾਲਾ ਇੱਕ ਸੁਖੈਣ ਮਾਰਗ ਬਣ ਗਈ ਹੈ। ਕਿਉਂਕਿ ਗੁਰੂ ਕੀ ਹਜ਼ੂਰੀ ਵੀ ਜਦੋਂ ਆਪਾਂ ਆਉਂਦੇ ਹਾਂ ਤੇ ਇਸ ਦਾ ਭਾਵ ਇਹ ਹੈ ਕਿ ਜੋ ਕੁਝ ਗੁਰੂ ਕੇ ਬਚਨ ਸੁਣੇ ਜਾਣ ਯਤਨ ਕੀਤਾ ਜਾਏ ਉਹਨਾਂ ਸੁਣੇ ਹੋਏ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਇਆ ਜਾਏ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਕੇ ਬਚਨ ਸਾਧ ਕੇ ਬਚਨ ਮਹਾਂਪੁਰਸ਼ਾਂ ਦੇ ਬਚਨ ਉਹਨਾਂ ਦੀ ਉਚਤਾ ਨੂੰ ਤੇ ਉਹਨਾਂ ਨੂੰ ਕਮਾਣ ਵਾਲੇ ਜਿਹੜੇ ਸੱਜਣ ਨੇ ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ ਮਹਿਮਾ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਆਪ ਰੋਜ਼ ਸਵੇਰੇ ਅੰਮ੍ਰਿਤ ਵੇਲੇ ਪੜ੍ਹਦੇ ਹੋ। ਚਾਰ ਪੌੜੀਆਂ ਮੇਰੇ ਸਤਿਗੁਰੂ ਨੇ ਸੁਣ ਨਾਲ ਸੰਬੰਧਿਤ ਰੱਖੀਆਂ ਨੇ। ਭਾਵਾਂ ਕਿ ਅਸੀਂ ਕੇਵਲ ਉਸ ਸੁਣਨ ਦੇ ਅਰਥ ਇਹਨਾਂ ਕੰਨਾਂ ਦੀ ਸਰੋਤਾ ਕਰਨੇ ਹਾਂ, ਅਸਲ ਵਿੱਚ ਹਕੀਕਤ ਉਸ ਪ੍ਰਭੂ ਦੇ ਨਾਮ ਨੂੰ ਆਪਣੇ ਅੰਤਰ ਆਤਮੇ ਸੁਣ ਲੈਣਾ, ਆਪਣੇ ਅੰਦਰ ਨੂੰ ਪ੍ਰਭੂ ਦੇ ਨਾਮ ਵਿੱਚ ਜੋੜ ਲੈਣਾ। ਹਜ਼ੂਰ ਨੇ ਉਹਦੇ ਲਈ ਵੀ ਸ਼ਬਦ ਸੁਣਿਆ ਵਰਤਿਆ ਹੈ। ਦਾਤਾਰ ਜੀ ਦੀਆਂ ਚਾਰ ਪੌੜੀਆਂ ਦੀ ਸੰਪੂਰਨਤਾ ਇਹਨਾਂ ਦੋ ਤੁਕਾਂ ਤੇ ਹੁੰਦੀ ਹੈ ਕਿ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਚਾਰ ਪੌੜੀਆਂ ਵਿਚ ਵਾਰ ਵਾਰ ਇਹ ਤੁਕਾਂ ਚਾਰ ਵਾਰੀ ਆਈਆਂ ਤੇ ਇਹ ਗੱਲ ਪੱਕੀ ਦ੍ਰਿੜ ਕਰਾਉਣ ਦੇ ਲਈ ਕਿ ਜਿਸ ਨੂੰ ਆਪਣੇ ਅੰਦਰੋਂ ਸੁਣਨ ਦੀ ਜਾਂਚ ਆ ਗਈ ਉਸ ਦੇ ਮਨ ਵਿਚ ਵਿਗਾਸ ਖੇੜਾ ਹੈ ਤੇ ਜਿਹਨੂੰ ਸੁਣਨ ਦੀ ਜਾਂਚ ਆ ਗਈ ਖੇੜੇ ਵਾਲੇ ਖਿਰਦੇ ਦੇ ਨੇੜੇ ਕਦੀ ਦੁੱਖ ਤੋਕਲਾ ਚਿੰਤਾ ਤੇ ਸਹਿਸਾ ਨਹੀਂ ਵਿਆਪਦਾ। ਹਜ਼ੂਰ ਨੇ ਇਹਨਾਂ ਚਾਰ ਪੌੜੀਆਂ ਤੋਂ ਬਾਅਦ ਇੱਕ ਪੌੜੀ ਰੱਖੀ ਮੰਨੇ ਦੀ ਤੇ ਤਿੰਨ ਪੌੜੀਆਂ ਰੱਖੀਆਂ ਮੰਨੇ ਦੀਆਂ। ਇੱਕ ਪੌੜੀ ਜੋ ਮੰਨੇ ਦੀ ਹੈ, ਭਾਵਾਂ ਅਸੀਂ ਚਾਰ ਸ਼ਬਦ ਵਰਤ ਜਾਂਦੇ ਹਾਂ, ਇਹ ਸ਼ਬਦ ਵਰਤਨੇ ਚਾਰ ਪੌੜੀਆਂ ਮੰਨੇ ਦੀਆਂ ਨਹੀਂ। ਕੇਵਲ ਇੱਕ ਪੌੜੀ ਹੈ ਮੰਨੇ ਦੀ ਤੇ ਤਿੰਨ ਪੌੜੀਆਂ ਨੇ ਮੰਨੇ ਦੀਆਂ। ਹੁਣ ਜਿੱਥੇ ਇੱਕ ਲਾਂ ਲਾ ਕੇ ਅਸੀਂ ਪਾਠ ਕਰਨੇ ਆ ਮੰਨੇ, ਇਹਦਾ ਅਰਥ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਦੇ ਆਪਣੇ ਪ੍ਰਭੂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਅਪਣਾ ਲਿਆ, ਜਿਸ ਨੇ ਮੰਨ ਲਿਆ ਹੈ, ਤੇ ਜਿਹੜੀਆਂ ਅਗਲੀਆਂ ਪੌੜੀਆਂ ਨੇ ਤਿੰਨ ਮੰਨੇ, ਉਹਦਾ ਅਰਥ ਹੈ ਜੇਕਰ ਕੋਈ ਮਨੁੱਖ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲਵੇ। ਹੁਣ ਅਪਣਾ ਲਿਆ ਤੇ ਅਪਣਾ ਲਵੇ, ਇੱਕ ਮੰਨ ਲੈਣਾ ਤੇ ਇੱਕ ਮੰਨ ਲਵੇ, ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਹਜ਼ੂਰ ਨੇ ਕਿਹਾ ਜਿਸ ਨੇ ਗੁਰੂ ਕੇ ਬਚਨ ਪ੍ਰਭੂ ਦੀ ਗੱਲ ਨੂੰ ਮੰਨ ਲਿਆ, ਕਹਿੰਦੇ ਨੇ ਪਿਆਰਿਆ ਇੱਕ ਗੱਲ ਚੇਤੇ ਰੱਖੀ, ਜੇ ਪਰਮਾਤਮਾ ਦੇ ਸੰਬੰਧੀ ਅੱਜ ਤੀਕਰਾਂ ਪੂਰਾ ਕੁਝ ਲਿਖ ਨਹੀਂ ਸਕਿਆ, ਬਿਆਨ ਨਹੀਂ ਕਰ ਸਕਿਆ, ਜਿਤਨੇ ਮਰਜ਼ੀ ਵੱਡੇ ਵਿਦਵਾਨ ਇਕੱਠੇ ਹੋ ਜਾਣ, ਰੱਬ ਦੇ ਬਾਰੇ ਕਿਸੇ ਨੇ ਪੂਰਾ ਬਿਆਨ ਨਹੀਂ ਕਰ ਸਕਣਾ। ਤੇ ਹਕੀਕਤ ਇਹ ਵੇ ਜਿਨੇ ਗੁਰੂ ਕੇ ਬਚਨ ਨੂੰ ਮੰਨ ਲਿਆ, ਦੁਨੀਆਂ ਭਰ ਦੇ ਵਿਦਵਾਨ ਇਕੱਠੇ ਹੋ ਕੇ ਕਲਮਾ ਚਲਾ ਲੈਣ, ਜਿਸ ਨੇ ਜ਼ਿੰਦਗੀ ਵਿੱਚ ਮੰਨ ਲਿਆ ਬਿਆਨ ਉਹਨੂੰ ਵੀ ਨਹੀਂ ਕੀਤਾ ਜਾ ਸਕਦਾ। ਹਜ਼ੂਰ ਨੇ ਉੱਥੇ ਬਚਨ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ, ਜਿਸ ਨੇ ਮੰਨ ਲਿਆ ਹੈ ਇੱਕ ਲਾਖ ਹੈ, ਮੰਨੇ ਕੀ ਗੱਤ ਕਹੀ ਨਾ ਜਾਏ, ਗੱਤ ਦਾ ਅਰਥ ਅਵਸਥਾ, ਜਿਸ ਨੇ ਮੰਨ ਲਿਆ ਉਹਦੀ ਅਵਸਥਾ ਨੂੰ ਕੌਣ ਕੋਈ ਬਿਆਨ ਕਰੇਗਾ। ਅਸੀਂ ਲੋਕ ਭਾਵੇਂ ਸ਼ਬਦ ਜ਼ਰੂਰ ਵਰਤਨੇ ਹਾਂ, ਇਹ ਪੂਰਨ ਬ੍ਰਹਮ ਗਿਆਨੀ, ਇਹ ਪੂਰਨ ਮਹਾਪੁਰਸ਼, ਤੇ ਇੱਕ ਅਰਜ਼ ਮੈਂ ਕਰਾਂ ਕਿ ਪੂਰਨ ਸ਼ਬਦ ਉਹ ਹੀ ਵਰਤ ਸਕਦਾ ਜਿਹੜਾ ਆਪ ਪੂਰੇ ਦੇ ਵਿੱਚ ਰਚ ਕੇ ਪੂਰਾ ਹੋ ਚੁੱਕਾ ਹੈ, ਤੇ ਜਿਸ ਨੂੰ ਅਜੇ ਜ਼ਿੰਦਗੀ ਵਿੱਚ ਗੁਰਮਤ ਦੇ ਕੁਛ ਵੀ ਸੋਝੀ ਨਹੀਂ, ਕਿਵੇਂ ਉਹ ਕਹਿ ਦੇਗਾ ਕਿ ਪੂਰਨ ਬ੍ਰਹਮ ਗਿਆਨੀ, ਪੂਰਨ ਸਤਪੁਰਸ਼? ਕਿਉਂਕਿ ਹਜ਼ੂਰ ਕਹਿੰਦੇ ਨੇ ਇਹ ਬਾਹਰ ਦੇ ਚੋਲੇ ਦਾ ਨਾਮ, ਬਾਹਰ ਦੀ ਸੰਪਰਦਾ ਦਾ ਨਾਮ ਨਹੀਂ। ਅਸਲ ਵਿੱਚ ਹਕੀਕਤ ਇਹ ਵੇ ਕਿ ਜਿਸ ਨੇ ਆਪਣੇ ਅੰਦਰੋਂ ਅੰਤੋਂ ਮਹਿਸੂਸ ਕੀਤਾ, ਉਸ ਅਵਸਥਾ ਨੂੰ ਉਹ ਹੀ ਜਾਣੇਗਾ ਜਿਨੇ ਆਪ ਹੰਢਾ ਕੇ ਦੇਖਿਆ। ਸਤਿਗੁਰੂ ਨੇ ਇੱਕ ਤੁਕ ਵਿੱਚ ਇਹਦਾ ਉੱਤਰ ਦੇ ਦਿੱਤਾ, ਕਹਿਣ ਲੱਗੇ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਦੀ ਗੱਤ ਉਹਦੀ ਅਵਸਥਾ ਨੂੰ ਕੇਵਲ ਉਹੀ ਜਾਣ ਸਕਦਾ। ਤੇ ਜੇਕਰ ਕੋਈ ਸੰਸਾਰੀ ਪੱਧਰ ਤੇ ਕਹੇ ਵੀ ਜਿਨ੍ਹਾਂ ਮੰਨ ਲਿਆ ਉਹਦੀ ਅਵਸਥਾ ਨੂੰ ਬਿਆਨ ਕਰਨੇ, ਤੇ ਸਹਿ ਫਰਮਾਉਂਦੇ ਨੇ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਉਹ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਕਾਗਦ ਕਲਮ ਨਾ ਲਿਖਣ ਹਾਰ, ਕਾਗਦ ਲੈ ਕੇ ਕਲਮਾ ਚੁੱਕ ਕੇ ਕੋਈ ਜਪਣ ਵਾਲੇ ਦੇ ਬਾਰੇ ਲਿਖਣ ਦਾ ਯਤਨ ਕਰੇ, ਨਹੀਂ ਪਿਆਰਿਓ ਉਹਦੇ ਬਾਰੇ ਕਿਸੇ ਨੇ ਕੁਝ ਲੱਖ ਲਿਖ ਨਹੀਂ ਲੈਣਾ। ਇੱਕ ਅਰਜ਼ ਹੋਰ ਮੈਂ ਕਰਦਿਆਂ, ਇੱਕ ਬਹੁਤ ਕਰਨੀ ਵਾਲੇ ਪਰਮਾਤਮਾ ਪੁਰਸ਼ ਕੋਲ ਕੋਈ ਸ਼ਰਧਾਲੂ ਪਹੁੰਚਿਆ ਸੀ, ਉਹਨੇ ਕਿਹਾ, ਕਹਿਣ ਲੱਗਾ ਮੈਂ ਆਪ ਜੀ ਦੇ ਜੀਵਨ ਨੂੰ ਕਲਮਬੱਧ ਕਰਨਾ ਚਾਹੁੰਦਾ, ਕਾਗਜ਼ ਉੱਤੇ ਮੈਂ ਤੁਹਾਡੀ ਜ਼ਿੰਦਗੀ ਲਿਖਣੀ ਚਾਹੁੰਦਾ। ਉਹਨਾਂ ਨੇ ਕਿਹਾ ਦੱਸ ਛੱਡ, ਤੂੰ ਇਸ ਝਬੇੜੇ ਚ ਕੀ ਪੈਣਾ, ਗੁਰੂ ਗੁਰੂ ਜਪਿਆ ਕਰ, ਜ਼ਿੰਦਗੀ ਸਫਲ ਕਰਨ ਦਾ ਯਤਨ ਕਰੀਏ। ਉਹ ਜਦੋਂ ਖਹਿੜੇ ਪੈ ਗਿਆ, ਮੈਂ ਜ਼ਰੂਰ ਲਿਖਣਾ। ਇੱਕ ਦਿਨ ਉਹਨਾਂ ਕਿਹਾ ਵੀ ਤੂੰ ਲਿਖੇਗਾ ਕੀ? ਕਹਿੰਦਾ ਮੈਂ ਰੋਜ਼ ਤੁਹਾਡਾ ਜੋ ਨੇਮ ਹੈ, ਅੰਮ੍ਰਿਤ ਵੇਲੇ ਉੱਠਣਾ, ਸੰਗਤ ਵਿੱਚ ਵਿਚਰਨਾ, ਸੰਗਤ ਵਿੱਚ ਉਪਦੇਸ਼ ਕਰਨਾ। ਕਹਿਣ ਲੱਗੇ ਪਿਆਰਿਆ ਬਾਹਰ ਦੀਆਂ ਦੇਸ਼ ਦੀਆਂ ਹੋਈਆਂ ਗੱਲਾਂ ਨੂੰ ਤਾਂ ਲਿਖ ਲਏਗਾ, ਜਿਹੜੇ ਅੰਦਰ ਤਰਲੇ ਮਿੰਤਾ ਜੋਦਰੀਆਂ ਵਿਰਹਾਂ ਤੇ ਵਕਾਰਾਂ ਤੋਂ ਜਿਵੇਂ ਖਹਿੜਾ ਛਡਾਇਆ, ਇਹ ਕੇਵਲ ਮੈਂ ਜਾਣਨਾ ਜਾਂ ਸਾਈ ਜਾਣਦਾ, ਇਹਨੂੰ ਕਿਵੇਂ ਕਲਮ ਨਾਲ ਤੂੰ ਬਿਆਨ ਕਰ ਸਕੇ? ਅੰਦਰ ਦੇ ਅਨੁਭਵ ਨੂੰ, ਅੰਦਰ ਦੀ ਕਮਾਈ ਨੂੰ, ਅੰਦਰ ਦੀ ਰਹਿਮਤ ਨੂੰ ਕੌਣ ਬਿਆਨ ਕਰ ਸਕਦਾ ਹੈ? ਮੇਰੇ ਗੁਰੂ ਅਰਜੁਨ ਸਾਹਿਬ ਨੇ ਬਾਣੀ ਵਿੱਚ ਤਾਂ ਹੀ ਬਚਨ ਕਹਿਣ ਲੱਗੇ, ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਉਹਨੂੰ ਕੌਣ ਬਿਆਨ ਕਰ ਸਕਦਾ? ਅਚਰਜ ਜਦੋਂ ਸ਼ਬਦ ਆ ਜਾਏ, ਮੈਂ ਬੇਨਤੀ ਕਰ ਰਿਹਾ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਜ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਤਰਨ ਵਿਚਾਰ। ਕੋਈ ਬਹਿ ਕੇ ਨਿੱਠ ਕੇ ਕਹਿ ਵੀ ਅਸੀਂ ਵਿਚਾਰ ਕਰਕੇ ਦੱਸਣਾ? ਸਾਹਿਬ ਕਹਿੰਦੇ ਨਹੀਂ ਵਿਚਾਰ ਹੋ ਸਕਦੀ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਪਹਿਲਾ ਬਚਨ ਹੈ ਮਨ, ਉੱਥੇ ਮੰਨੇ ਨੂੰ ਸਿਹਾਰੀ ਮੰਮੇ ਦੇ ਉੱਤੇ ਟਿੱਪੀ ਹੈ ਮਨ, ਇਹਦਾ ਅਰਥ ਹੁੰਦਾ ਮਨ ਲੈਣਾ। ਜੇਕਰ ਕੋਈ ਇਨਸਾਨ ਸ਼ਰਧਾ ਧਾਰ ਕੇ ਆਪਣੇ ਮਨ ਵਿੱਚ ਗੱਲ ਨੂੰ ਮੰਨ ਲਵੇ, ਮਨ ਵਿਚ ਗੱਲ ਨੂੰ ਮੰਨ ਲਵੇ। ਸਾਹਿਬ ਕਹਿੰਦੇ ਓਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹਜ਼ੂਰ ਕਿਰਪਾਲੂ ਜੀ ਨੇ ਜਮੇਰ ਕੀਤੀ, ਕਹਿੰਦੇ ਨੇ ਗੁਰੂ ਕੇ ਬਚਨ ਸੱਤ ਨੇ, ਜਿਸ ਨੇ ਗੁਰੂ ਕੇ ਬਚਨਾਂ ਨੂੰ ਕਮਾ ਲਿਆ ਆਪਣੀ ਜ਼ਿੰਦਗੀ ਦੇ ਵਿਚ, ਓਹਦੇ ਕੋਲ ਰੱਬ ਦੇ ਘਰ ਵੀ ਜਾਣ ਦਾ ਸੁਖੈਨ ਰਸਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸੂਹੀ ਰਾਗ ਵਿਚ ਤਿੰਨ ਸ਼ਬਦ ਇਕੱਠੇ ਹੁੰਦੇ ਨੇ ਤੇ ਉਹਨਾਂ ਤਿੰਨਾਂ ਸ਼ਬਦਾਂ ਦਾ ਵੱਖ ਵੱਖ ਤਿੰਨ ਸਰਲੇਖ ਨੇ। ਉਸ ਤਿੰਨ ਸ਼ਬਦਾਂ ਵਿਚ ਇੱਕ ਸ਼ਬਦ ਹੁੰਦਾ ਹੈ ਕੁਚੱਜੀ, ਦੂਜਾ ਸਰਲੇਖ ਹੈ ਸੁਚੱਜੀ, ਤੇ ਤੀਜਾ ਜੋ ਸਰਲੇਖ ਹੈ ਉਹ ਹੈ ਗੁਣਵੰਤੀ। ਹੁਣ ਗੁਣਵੰਤੀ ਵਾਲਾ ਜਿਹੜਾ ਸ਼ਬਦ ਅਸੀਂ ਪੜ੍ਹਨੇ ਹਾਂ, ਉਹਦੇ ਵਿਚ ਇੱਕ ਕਮਾਈ ਵਾਲਾ ਗੁਰਸਿੱਖ ਜਦੋਂ ਉਹਦੇ ਕੋਲ ਜਗਿਆਸੂ ਜਾ ਕੇ ਪੁੱਛਦਾ ਕਿ ਸਾਨੂੰ ਕਿਰਪਾ ਕਰਕੇ ਦੱਸੋ ਕਿ ਗੁਰੂ ਦੇ ਮਾਰਗ ਤੇ ਰੱਬ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ, ਤੇ ਜਿਹੜੇ ਪ੍ਰਸ਼ਨ ਉਹਨੇ ਕੀਤੇ ਨੇ, ਅੱਜ ਬਹੁਤ ਘੱਟ ਲੋਕ ਆਪਾਂ ਉਹ ਸਵਾਲ ਕਰਨੇ। ਹਕੀਕਤ ਇਹ ਕੌਣ ਪੁੱਛੇਗਾ ਮਨ ਨੂੰ ਕਿਵੇਂ ਟਿਕਾਣਾ ਹੈ, ਕੌਣ ਪੁੱਛੇਗਾ ਅੰਮ੍ਰਿਤ ਵੇਲਾ ਕਿਵੇਂ ਸੰਭਾਲਣਾ ਹੈ, ਕੌਣ ਪੁੱਛੇਗਾ ਗੁਰੂ ਕੇ ਬਾਣੀ ਦੇ ਸ਼ਬਦਾਂ ਦੇ ਡੂੰਘੇ ਅਰਥ ਕੀ ਨੇ। ਦਾਵਾ ਨਹੀਂ, ਪਰ ਅਸਲ ਵਿਚ ਆਪਾਂ ਕੇਵਲ ਬਾਹਰਮੁਖੀ ਬਿਰਤੀ ਤੇ ਤਰਨੇ ਪਏ ਹਾਂ। ਜਿੰਨੀ ਦੇਰ ਤੱਕ ਬੰਦਾ ਅੰਦਰ ਨਹੀਂ ਡੁੱਬਦਾ, ਓਨੀ ਦੇਰ ਤੱਕ ਇਹਨੂੰ ਆਪਣੇ ਅੰਦਰ ਦੀ ਸੋਝੀ ਨਹੀਂ ਹੋਣੀ। ਬਾਹਰ ਦੇ ਗਿਆਨ ਨਾਲ ਅੰਦਰ ਦਾ ਕੀ ਵਾਸਤਾ? ਜੇ ਕਹੀਏ ਜੀ ਬਾਹਰ ਦੀ ਜਾਣਕਾਰੀ ਬਹੁਤ ਕੁਛ ਹੈ, ਪਰ ਚੇਤੇ ਰੱਖੋ ਜੇ ਅੰਦਰ ਨੂੰ ਸਮਝਿਆ ਨਹੀਂ ਤੇ ਜ਼ਿੰਦਗੀ ਵਿਚ ਕੁਝ ਵੀ ਨਹੀਂ ਸਮਝਿਆ। ਹਜ਼ੂਰ ਨੇ ਬਾਣੀ ਵਿਚ ਤਾਂ ਹੀ ਕਿਹਾ, ਮਨ ਤੂੰ ਜੋਤ ਸਰੂਪ ਹੈ। ਅਗਲਾ ਬਚਨ ਹੈ ਆਪਣਾ ਮੂਲ ਪਛਾਣ, ਮਨ ਖਰਚੀ ਤੇਰਾ ਨਾਲ ਹੈ ਗੁਰਮਤੀ ਰੰਗਮਾਨ, ਤੂੰ ਆਪਣੇ ਆਪ ਨੂੰ ਪਹਿਚਾਣ। ਪਰ ਸਤਿਗੁਰੂ ਨੇ ਦੋਨੋਂ ਪੱਖ ਰੱਖੇ ਨੇ, ਬਾਹਰ ਦੀ ਗੱਲ ਸਮਝਣ ਲਈ ਵੀ ਤੇ ਅੰਦਰ ਨੂੰ ਸਮਝਣ ਲਈ ਵੀ। ਭਾਈ ਸਾਹਿਬ ਉਹਨਾਂ ਢਾਡੀ ਵਾਰਾਂ ਗਾਇਨ ਕੀਤੀਆਂ ਤੇ ਚਿੱਤ ਚ ਆਇਆ ਮੇਰੇ ਸਤਿਗੁਰੂ ਨੇ ਕੈਸਾ ਸੁਮੇਲ ਬਣਾਇਆ ਹੈ। ਜੇ ਬਾਬਾ ਜੀ ਦੇ ਘਰ ਵਿਚ ਅੰਮ੍ਰਿਤ ਵੇਲੇ ਰਬਾਬ ਵੱਜਦੀ ਏ, ਉਹ ਰਬਾਬ ਸਾਨੂੰ ਅੰਦਰ ਨੂੰ ਜਿੱਤਣ ਦੀ ਗੱਲ ਪਈ ਦੱਸ ਦਈਏ, ਤੇ ਸ਼ਾਮ ਨੂੰ ਜੇ ਸਰੰਗੀ ਤੇ ਢੱਡ ਵੱਜਦੀ ਉਹ ਸਾਨੂੰ ਬਾਹਰ ਦੇ ਦੁਸ਼ਮਣ ਤੇ ਫਤਿਹ ਪਾਉਣ ਦੀ ਜੁਗਤ ਪਈ ਦੱਸ ਦਈਏ। ਦੋਨਾਂ ਦਾ ਸੁਮੇਲ ਹੈ। ਜੇ ਹਜ਼ੂਰ ਨੇ ਹਰਿਮੰਦਰ ਦਿੱਤਾ ਹੈ, ਹਰਿਮੰਦਰ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਿੱਤਾ ਹੈ, ਜੇ ਕਿਰਪਾਲੂ ਦਾਤਾ ਜੀ ਨੇ ਮੀਰੀ ਦਿੱਤੀ ਹੈ ਉਹਦੇ ਨਾਲ ਕਿਰਪਾ ਕਰਕੇ ਪੀਰੀ ਦਿੱਤੀ ਹੈ, ਜੇ ਸਿਪਾਹੀ ਵਾਲੇ ਗੁਣ ਕਹੇ ਨੇ ਉਹਦੇ ਨਾਲ ਸੰਤ ਗਿਰੀ ਅੰਦਰ ਨੂੰ ਜਿੱਤਣ ਦੀ ਗੱਲ ਦੱਸੀਏ, ਜੇ ਸਿੱਖ ਸ਼ਕਤੀ ਦੀ ਗੱਲ ਕਰਦਾ ਤੇ ਚੇਤੇ ਰੱਖੋ ਕੱਲੀ ਸ਼ਕਤੀ ਭਗਤੀ ਤੋਂ ਬਿਨਾਂ ਜੋ ਹੈ ਬਾਬੇ ਦੇ ਘਰ ਵਿਚ ਉਹਨੂੰ ਥਾਂ ਨਹੀਂ। ਭਗਤੀ ਵਿਚੋਂ ਉਪਜੀ ਹੋਈ ਸ਼ਕਤੀ ਹੀ ਜ਼ਾਲਮ ਦਾ ਮੂੰਹ ਮੋੜੇਗੀ, ਭਗਤੀ ਤੋਂ ਬਿਨਾਂ ਜਿਹੜੀ ਸ਼ਕਤੀ ਉਹ ਖੁਦ ਆਪ ਹੀ ਜ਼ਾਲਮ ਬਣ ਜਾਂਦੀ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ, ਭਾਵਾਂ ਕਿ ਕਈ ਵਿਦਵਾਨ ਇਹ ਵੀ ਸ਼ਬਦ ਵਰਤਦੇ ਨੇ ਕੱਲੀ ਭਗਤੀ ਦੀ ਲੋੜ ਨਹੀਂ। ਮੈਂ ਬੇਨਤੀ ਕਰਾਂ, ਇੱਕ ਭਗਤੀ ਹੈ ਜਿਹੜੀ ਸਾਡੇ ਅੰਦਰ ਨੂੰ ਅਡੋਲਤਾ ਦੇਗੀ, ਨਹੀਂ ਤਾਂ ਜੇ ਅਡੋਲਤਾ ਨਾ ਹੋਵੇ ਤੇ ਸਿੱਖਾਂ ਦਾ ਇਤਿਹਾਸ ਕਾਜੀ ਨੂਰ ਮੁਹੰਮਦ ਵਰਗਾ ਵੀ ਇਹ ਸ਼ਬਦ ਅੰਤ ਮੰਨਣ ਨੂੰ ਤਿਆਰ ਹੈ, ਜਿਹੜਾ ਹਰ ਗੱਲ ਤੇ ਸਾਧ ਸ਼ਬਦ ਵਰਦਾ ਰਿਹਾ। ਸਾਡੇ ਅੰਦਰ ਦੇ ਇਖਲਾਕ ਨੂੰ ਜੋ ਭਗਤੀ ਨੇ ਸ਼ਬਦ ਨੇ ਗੁਰਮਤ ਨੇ ਘੜਿਆ, ਉਸ ਇਖਲਾਕ ਨੂੰ ਦੇਖ ਕੇ ਕੁੱਤਾ ਸ਼ਬਦ ਵਰਤਣ ਵਾਲਾ ਵੀ ਅਖੀਰ ਤੇ ਕਹੇਗਾ ਨਹੀਂ ਇਹ ਅਸਲ ਵਿਚ ਸ਼ੇਰ ਹੈ, ਇਹਨਾਂ ਦੇ ਗੁਣ ਐਸੇ। ਖੈਰ ਮੈਂ ਜਿਹੜੀ ਬੇਨਤੀ ਕਰਨਾ ਪਿਆ, ਇੱਕ ਜਗਿਆਸੂ ਪ੍ਰਸ਼ਨ ਪਿਆ ਕਰਦਾ ਹੈ ਤੇ ਜਾ ਕੇ ਪੁੱਛਦਾ, ਹੇ ਗੁਰੂ ਕੇ ਸਿੱਖ ਤੂੰ ਰੋਜ਼ ਗੁਰੂ ਦਰ ਤੇ ਆਉਣਾ, ਅੱਜ ਦਾ ਵਿਸ਼ਾ ਹੈ ਸਿਰਫ ਗੁਰੂ ਕਾ ਬਚਨ ਮੰਨਣਾ, ਕਮਾਣ ਵਿਚ ਸੁਖ ਹੈ। ਪੁੱਛਦਾ ਹੇ ਗੁਰੂ ਕੇ ਸਿੱਖਾਂ, ਮੈਂ ਬਹੁਤ ਜਨਮਾਂ ਦਾ ਸਫ਼ਰ ਕਰਕੇ ਇਸ ਮਨੁੱਖਾ ਦੇਹ ਵਿਚ ਆਇਆ ਵਾਂ, ਦੇਖੋ ਰੱਬ ਮੇਰ ਕਰੇ ਕਿਤੇ ਬੰਦੇ ਦੀ ਭਟਕ ਨਾ ਮੁੱਕ ਜਾਏ। ਅੰਦਰ ਵਾਲਾ ਜੀਵ ਆਤਮਾ ਪਤਾ ਨੀ ਕਿੰਨੇ ਕੁ ਜਨਮ ਭਟਕ ਭਟਕ ਕੇ ਹੁੰਦਾ ਹੈ, ਤੇ ਜਿਸ ਬੰਦੇ ਨੂੰ ਮਨੁੱਖਾ ਜਨਮ ਵਿਚ ਵੀ ਭਟਕਣਾ ਨਾ ਖਤਮ ਹੋਵੇ ਤੇ ਕਿੰਨੀ ਕੁ ਬਦਕਿਸਮਤੀ ਹੋਵੇਗੀ। ਲੋਕ ਜਨਮ ਲੈ ਕੇ ਵੀ ਭਟਕਦੇ ਪਏ, ਕਹਿੰਦਾ ਮੈਂ ਕਈ ਜਨਮ ਭਟਕ ਕੇ ਆਇਆ, ਅੱਜ ਮੈਂ ਤੇਰੇ ਸਾਹਮਣੇ ਖਲੋ ਕੇ ਕੁਝ ਪ੍ਰਸ਼ਨ ਕਰਨਾ, ਮੇਰੇ ਸਵਾਲਾਂ ਦਾ ਉੱਤਰ ਦੇ। ਤੇ ਪੁੱਛਦਾ ਗੁਰੂ ਕੇ ਸਿੱਖ ਨੂੰ, ਉਹਨੂੰ ਪੁੱਛਿਆ ਗਿਆ ਪਹਿਲੀ ਮੈਨੂੰ ਕਿਰਪਾਲਤਾ ਇਹ ਦੱਸ ਕਿ ਮੇਰਾ ਖਿੰਡਿਆ ਹੋਇਆ ਮਨ ਕਿਵੇਂ ਟਿਕ ਸਕਦਾ ਹੈ, ਕਿ ਮੇਰਾ ਮਨ ਜਿਹੜਾ ਦੌੜਦਾ ਪਿਆ ਇਹਦੇ ਵਿਚ ਕਦੀ ਟਿਕਾ ਆ ਸਕਦਾ। ਦੂਸਰੀ ਗੱਲ ਮੈਨੂੰ ਇਹ ਦੱਸ ਕਿ ਪਿਆਰੇ ਗੁਰੂ ਦੇ ਰੱਬ ਦੇ ਘਰ ਨੂੰ ਰਸਤਾ ਕਿਵੇਂ ਜਾਂਦਾ ਹੈ, ਕਿਹੜੇ ਰਸਤੇ ਤੇ ਤੁਰਨਾ ਹੈ। ਤੇ ਤੀਜੀ ਗੱਲ ਮੈਂ ਆਪਣਾ ਮਨ ਵੀ ਤੇਰੇ ਸਾਹਮਣੇ ਭੇਟ ਕਰ ਦੇਣਾ, ਮੇਰੇ ਮਨ ਨੂੰ ਕੋਈ ਜੁਗਤ ਸਿਖਾ ਦੇ ਵੀ ਰੱਬ ਨੂੰ ਪਿਆਰ ਕਿਵੇਂ ਕਰਨਾ ਹੈ। ਦੋ ਤਿੰਨ ਪ੍ਰਸ਼ਨ ਨੇ। ਹੁਣ ਸਤਿਗੁਰੂ ਜੀ ਦੀ ਕੇਵਲ ਕਾਵਕ ਉਡਾਰੀ ਤੇ ਨਹੀਂ ਨਾ, ਕਈ ਵਾਰੀ ਕਈ ਸੱਜਣ ਕਵਿਤਾ ਦੀ ਉਡਾਰੀ ਬੱਚੀ ਬੜੀ ਉੱਚੀ ਹੁੰਦੀ ਏ, ਪਰ ਉਹਦੇ ਪਿੱਛੇ ਜਿਹੜੀ ਸੁਰਤ ਹੈ ਉਹ ਅੱਤ ਦੀ ਨੀਵੀ ਹੁੰਦੀ ਸੀ। ਦੇਖੋ ਗੁਰੂ ਦੇ ਬਚਨ ਦੀ ਗੱਲ ਕਰ ਲੈਣੀ, ਗੁਰੂ ਦੇ ਬਚਨ ਨੂੰ ਕੀਰਤਨ ਨਾਲ ਗਾ ਲੈਣਾ, ਗੁਰੂ ਦੇ ਬਚਨ ਦੀ ਕਥਾ ਕਰ ਦੇਣੀ। ਮੈਂ ਕੱਲ ਵੀ ਦੁਪਹਿਰੇ ਅਰਜ਼ ਕੀਤੀ ਸੀ ਇਹ ਵੱਖਰਾ ਵਿਸ਼ਾ ਹੈ, ਪਰ ਗੁਰੂ ਦੇ ਬਚਨ ਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਕੇ ਉਸ ਅਨੁਸਾਰ ਜੀਵਨ ਜੀ ਲੈਣਾ ਇਹ ਸਭ ਤੋਂ ਉੱਤਮ ਹੈ। ਪਿਛਲੀ ਵਾਰ ਇੱਕ ਉਦਾਹਰਨ ਮੈਂ ਦਿੱਤੀ, ਸ਼ਾਇਦ ਉਸ ਤੋਂ ਪਿਛਲੇ ਸਾਲ ਮੈਂ ਜੋ ਉਹ ਦੁਰਾ ਦੇਣਾ, ਭਾਈ ਗੁਰਦਾਸ ਸਿੰਘ ਜੀ ਸਾਹਮਣੇ ਕੋਈ ਸੱਜਣ ਜਾਂਦਾ, ਉਹ ਕਹਿੰਦਾ ਵੀ ਫਲਾਣਾ ਸੱਜਣ ਬਹੁਤ ਸੋਹਣਾ ਹੀ ਗਾਉਂਦਾ ਹੈ, ਇਹਦੇ ਸਾਜ਼ ਵਜਾਉਣ ਦਾ ਤਰੀਕਾ ਬੜਾ ਸੋਹਣਾ, ਇਹ ਸਜੰਦਾ ਬਹੁਤ ਚੰਗਾ, ਸਾਜ਼ ਬੜੇ ਸੋਹਣੇ ਵਜਾਉਂਦਾ, ਇਹ ਗੱਲ ਬੜੀ ਉੱਚੀ ਕਰਦਾ ਹੈ। ਤੇ ਭਾਈ ਗੁਰਦਾਸ ਮੁਸਕਰਾ ਜਾਂਦੇ ਨੇ, ਉਹ ਕਹਿੰਦੇ ਨੇ ਕੀ ਕਾਰਨ ਹੈ? ਮੈਂ ਇਸ ਬੰਦੇ ਦੇ ਇੰਨੇ ਗੁਣ ਤੁਹਾਨੂੰ ਦੱਸੇ ਤੇ ਤੁਸੀਂ ਗੱਲ ਸੁਣ ਕੇ ਮੁਸਕਰਾ ਪਏ ਕਿ ਇਸ ਬੰਦੇ ਦੇ ਗੁਣ ਨੂੰ ਦੇਖ ਕੇ ਸੁਣ ਕੇ ਤੁਹਾਡੇ ਅੰਦਰ ਅਦਬ ਨੇ। ਭਾਈ ਸਾਹਿਬ ਨੇ ਫਿਰ ਤਿੰਨ ਪ੍ਰਮਾਣ ਦਿੱਤੇ, ਕਹਿਣ ਲੱਗੇ ਦੇਖ ਗਾ ਲੈਣਾ, ਸਾਜ ਵਜਾ ਲੈਣਾ, ਵਖਿਆਨ ਕਰ ਲੈਣਾ, ਕਥਾ ਕਰ ਲੈਣੀ, ਜਾਂ ਉੱਚੀ ਸੁਰ ਕਿਤੇ ਲਾ ਲੈਣੀ, ਇਹ ਚੰਗੀ ਗੱਲ ਹੈ, ਪਰ ਬਾਬੇ ਦੇ ਘਰ ਵਿੱਚ ਕੱਲੀ ਕਲਾਕਾਰੀ ਨਹੀਂ, ਬਾਬੇ ਦੇ ਘਰ ਵਿੱਚ ਤਾਂ ਸਿੱਖੀ ਕਮਾਉਣ ਵਾਸਤੇ ਜੀਵਨ ਜਾ ਸਿਖਾਈ ਜਾਂਦੀ ਹੈ। ਉਹਨਾਂ ਫਿਰ ਕਿਹਾ ਜਿਹੜਾ ਉੱਚੀ ਗੱਲ ਕਰਦਾ ਇਹ ਕਿਵੇਂ ਹੋ ਸਕਦਾ ਉਹਦਾ ਜੀਵਨ ਨੀਵਾਂ ਹੋਵੇ? ਭਾਈ ਗੁਰਦਾਸ ਕਹਿੰਦੇ ਨਹੀਂ, ਕਈ ਵਾਰੀ ਗੱਲ ਉੱਚੀ ਹੁੰਦੀ ਏ ਤੇ ਸੁਰਤ ਬੜੀ ਨੀਵੀਂ ਹੁੰਦੀ ਹੈ। ਉੱਥੇ ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ। ਉਹਨਾਂ ਪਹਿਲਾ ਪ੍ਰਮਾਣ ਦਿੱਤਾ ਸੀ ਕਿ ਜਦੋਂ ਕੋਈ 108 ਮਣਕਿਆਂ ਦੀ ਮਾਲਾ ਪਕੜਦਾ ਹੈ, ਸਿਰਫ ਮੈਂ ਉਦਾਹਰਨ ਵਜੋਂ ਅਰਜ਼ ਕਰ ਰਿਹਾ, ਉਹਨੇ ਹੱਥ ਵਿੱਚ 108 ਮਣਕਿਆਂ ਦੀ ਮਾਲਾ ਪਕੜੀ, ਪਰ ਇੱਕ ਮਣਕਾ ਜਿਹੜਾ ਉਹ ਸਭ ਤੋਂ ਉੱਚਾ, ਉਸ ਨੂੰ ਲੋਕ ਮੇਰੂ ਮਣਕਾ ਵੀ ਕਹਿੰਦੇ। ਜਿਹੜੇ 108 ਮਣਕੇ ਨੇ, ਇੱਕ ਇੱਕ ਮਣਕਾ ਗਿਣਤੀ ਵਿੱਚ ਆ ਜਾਂਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਰਾਮ ਕਹਿੰਦਾ, ਇੱਕ ਇੱਕ ਮਣਕੇ ਉੱਤੇ ਰੁਕ ਕੇ ਉਹ ਵਾਹਿਗੁਰੂ ਕਹੇਗਾ, ਪਰ ਜਿਹੜਾ ਸਭ ਤੋਂ ਉੱਚਾ ਜਿਹਨੂੰ ਕਹਿੰਦੇ ਸ਼ਿਖਰ ਮੇਰੂ, ਮੇਰੂ ਦਾ ਅਰਥਰੀ ਅਰਥ ਵੀ ਉੱਚਾ ਵੱਡਾ ਜਾਂ ਸ਼ਿਖਰ ਹੈ, ਜਿਹੜਾ ਸਭ ਤੋਂ ਉੱਚਾ ਤੇ ਵੱਡਾ ਮੋਟਾ ਮਣਕਾ ਹੈ, ਉਹ ਇੰਨਾ ਬਦਕਿਸਮਤ ਹੈ ਕਦੀ ਉਹਨੂੰ ਹੱਥ ਵਿੱਚ ਪਕੜ ਕੇ ਕਿਸੇ ਨੇ ਵਾਹਿਗੁਰੂ ਕਿਹਾ ਹੀ? 108 ਗਿਣਤੀ ਵਿੱਚ ਆਉਂਦੇ ਨੇ, ਪਰ ਮੇਰੂ ਮਣਕਾ ਕਦੀ ਗਿਣਤੀ ਵਿੱਚ ਨਹੀਂ ਆਇਆ, ਕਿਉਂਕਿ ਉਹਦੀ ਗਿਣਤੀ ਹੈ ਹੀ ਨਹੀਂ। ਭਾਈ ਸਾਹਿਬ ਕਹਿੰਦੇ ਨੇ ਦੇਖ 108 ਵਿੱਚੋਂ ਸ਼੍ਰੋਮਣੀ ਇਹ ਹੈ, ਜਿਹਨੂੰ ਸ਼੍ਰੋਮਣੀ ਮਣਕਾ ਕਿਹਾ ਜਾਂਦਾ ਹੈ, ਕੈਸੀ ਬਦਕਿਸਮਤੀ ਇਹ ਦੀਦੀ, ਉਹਨੂੰ ਪਕੜ ਕੇ ਕਦੀ ਕਿਸੇ ਨੇ ਰੱਬ ਦਾ ਨਾਮ ਹੀ ਨਹੀਂ ਲਿਆ। ਉੱਚਾ ਜ਼ਰੂਰ ਹੈ, ਪਰ ਰੱਬ ਦੀ ਗਿਣਤੀ ਵਾਲੇ ਪਾਸੇ ਨਹੀਂ। ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿੰਦੇ ਨੇ ਦੇਖੋ ਇਨ ਦੀ ਉਡਾਰੀ ਸਭ ਤੋਂ ਉੱਚੀ ਮੰਨੀ ਗਈ ਹੈ। ਤੇਜ ਨਹੀਂ ਮੈਂ ਸ਼ਬਦ ਵਰਤ ਰਿਹਾ, ਕਿਉਂਕਿ ਤੇਜ ਜਿਹੜਾ ਹੈ ਉਹ ਗਰੜ ਪੰਛੀ ਨੂੰ ਮੰਨਿਆ ਜਾਂਦਾ, ਸਭ ਤੋਂ ਉੱਚੀ ਇਲ ਤੋਂ ਉੱਡਦੀ ਹੈ, ਤੇ ਦੇਖੋ ਜਦੋਂ ਉਹ ਅਸਮਾਨ ਵਿੱਚ ਪਹੁੰਚ ਜਾਂਦੀ ਹੈ, ਉੱਡਣ ਲੱਗਿਆਂ ਉਹਨੂੰ ਖੰਭ ਮਾਰਨੇ ਪੈਂਦੇ ਨੇ, ਪਰ ਜਦੋਂ ਸ਼ਿਖਰ ਤੇ ਪਹੁੰਚ ਜਾਏ ਉਹਨੂੰ ਕੇਵਲ ਖੰਭ ਫੈਲਾਣੇ ਪੈਂਦੇ ਨੇ, ਉਹਨੂੰ ਖੰਭ ਮਾਰਨ ਦੀ ਲੋੜ ਨਹੀਂ। ਇੱਕ ਸਿਆਣੇ ਮਹਾਂਪੁਰਸ਼ ਤਾਂ ਕਹਿੰਦੇ ਸਨ, ਸਾਧਨਾ ਕਰਦਿਆਂ ਹੋਇਆਂ ਹੀ ਖੰਭ ਮਾਰਨੇ ਪੈਂਦੇ ਨੇ, ਜਦੋਂ ਆਤਮਕ ਸ਼ਿਖਰ ਤੇ ਚਲੇ ਜਾਈਏ ਫਿਰ ਖੰਭ ਮਾਰਨ ਦੀ ਲੋੜ ਨਹੀਂ, ਬਹਿੰਦਿਆਂ ਸਾਰ ਹੀ ਅੰਦਰ ਦਾਤੇ ਦੀ ਰਹਿਮਤ ਵਰਦੀ, ਉੱਡਦਿਆਂ ਖੰਭ ਮਾਰਨ ਦੀ ਲੋੜ ਹੈ। ਸ਼ਿਖਰ ਤੇ ਪਹੁੰਚੇ ਹੋਏ ਨੇ ਤਾਂ ਤਾੜੀਆਂ ਲਾਣੀਆਂ ਨੇ, ਖੈਰ ਇਹ ਵੱਖਰਾ ਵਿਸ਼ਾ ਹੈ। ਉਹ ਇਲ ਸਭ ਤੋਂ ਉੱਚੀ ਅਸਮਾਨ ਵਿੱਚ ਉੱਡਦੀ, ਉਹ ਹਵਾ ਵਿੱਚ ਤਾੜੀਆਂ ਲਾਉਂਦੀ ਏ, ਤੇ ਭਾਈ ਗੁਰਦਾਸ ਕਹਿੰਦੇ ਨੇ ਇੰਨੀ ਉੱਚੀ ਉੱਡਣ ਵਾਲੀ ਇਲ ਕੀ ਆਸ ਕਰਦੇ ਹੋ? ਉਹਦੀ ਸੁਰਤ ਵੀ ਇੰਨੀ ਉੱਚੀ ਹੋਵੇਗੀ, ਉਡਾਰੀ ਉੱਚੀ ਹੈ, ਪਰ ਧਿਆਨ ਉਹਦਾ ਜ਼ਮੀਨ ਤੇ, ਉਸ ਜ਼ਮੀਨ ਤੇ ਜਿੱਥੇ ਮਰੇ ਹੋਏ ਪਸ਼ੂਆਂ ਦੇ ਪਿੰਜਰ ਪਏ ਨੇ, ਜਾਂ ਪਸ਼ੂ ਕੋਈ ਮਰ ਰਿਹਾ ਤੜਪਦਾ ਹੈ। ਕਹਿਣ ਲੱਗੇ ਇੰਨੀ ਉੱਚੀ ਇਲ ਉੱਡਣ ਵਾਲੀ ਅਸਮਾਨ ਵਿੱਚ ਉਹਦੀ ਬਿਰਤੀ ਇੰਨੀ ਨੀਚ ਹੈ, ਉੱਚੀ ਉੱਡ ਕੇ ਵੀ ਕੇਵਲ ਮਾਸ ਦੇ ਟੁਕੜੇ ਧੋਣ ਦਾ ਯਤਨ ਵੀ ਕਰਦੀ ਹੈ। ਉਡਾਰੀ ਉੱਚੀ ਹੈ ਪਰ ਸੁਰਤ ਉੱਚੀ ਨਹੀਂ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ ਸੀ, ਕਹਿਣਗੇ ਆਮ ਰੁੱਖਾਂ ਵਿੱਚੋਂ ਸਿਮਲ ਦਾ ਰੁੱਖ ਸਭ ਤੋਂ ਉੱਚਾ, ਕਿ ਇਹਦੀ ਉਚਾਈ ਕਰਕੇ ਇਹਦੇ ਕੋਲ ਗੁਣ ਵੀ ਖੈਣ ਉੱਚੇ? ਕਹਿੰਦੇ ਨਹੀਂ, ਉੱਚਾ ਜ਼ਰੂਰ ਏ ਪਰ ਇਹਦੀ ਉਚਾਈ ਦਾ ਕੋਈ ਅਰਥ ਨਹੀਂ ਕਿਉਂਕਿ ਨਾ ਇਹਦੇ ਫੁੱਲ ਕੰਮ ਆਏ ਨਾ ਪੱਤੇ ਕੰਮ ਆਏ ਨਾ ਫਲ ਕੰਮ ਆਏ। ਕਹਿੰਦੇ ਨੇ ਦੇਖੀ ਮਨਾ ਗੁਰੂ ਕੇ ਬਚਨ ਨੂੰ ਗਾਈ ਨਾ ਕੇਵਲ ਜਾਈ ਵਜਾਈ ਨਾ ਕੇਵਲ ਜਾਈ ਕੇਵਲ ਸੁਣਾਈ ਨਾ ਜਾਈ ਜਿੰਨੀ ਦੇਰ ਤੱਕ ਮਰਦਾ ਨਹੀਂ ਓਨੀ ਦੇਰ ਤੱਕ ਸਭ ਕੁਝ ਨਿਫਲ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਵਿਚ ਇਕ ਬਿਤ ਹੈ ਕਹਿੰਦੇ ਨੇ ਜੈਸੇ ਮਾਲਾ ਮੇਰ ਪੋਈਅਤ ਸਭ ਉਪਰ ਕਹਿ ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ ਜੈਸੇ ਬਿਰਖਣ ਵਿਖੇ ਪੇਚੀਏ ਸਿੰਬਲ ਉਚੋ ਨੇਫਲ ਭਇਓ ਸੋ ਅਤ ਅਧਕਾਈ ਕਹਿ ਜੈਸੇ ਚੀਲ ਪੰਛੀਅਨ ਮੈਂ ਉਡਤ ਆਕਾਸ਼ ਚਾਰੀ ਖੇਰੈ ਮ੍ਰਿਤ ਪਿੰਜਰਨ ਉੱਚੇ ਮਤ ਪਾਏ ਕਹਿ ਗਾਏ ਬੋ ਬਜਾਏ ਬੋ ਕਹਿਣ ਲੱਗੇ ਨਾ ਕਛੂ ਤੈਸ਼ੇ ਗੁਰ ਉਪਦੇਸ਼ ਬਿਨ ਚਿਤ੍ਰਿਗ ਚਤੁਰਾਈ ਕਹਿ ਗਾਇਆ ਵੀ ਵਜਾਇਆ ਵੀ। ਪਰ ਪਿਆਰਿਆ ਜੇ ਉਪਦੇਸ਼ ਨੂੰ ਨਹੀਂ ਕਮਾਇਆ ਤੇ ਸਾਹਿਬ ਕਹਿੰਦੇ ਨੇ ਫਿਰ ਉਹ ਆਨੰਦ ਨਹੀਂ ਕੇਵਲ ਇੱਕ ਚਲਾਕੀ ਬਣ ਜਾਏਗੀ। ਕਮਾਈ ਤੋਂ ਬਿਨਾ ਸਦੂਰ ਨੇ ਬਚਨ ਦੀ ਗੱਲ ਕੀਤੀ ਕਿ ਗੁਰੂ ਕੇ ਬਚਨ ਨੂੰ ਜਿਸ ਨੇ ਵੀ ਕਮਾ ਲਿਆ ਜਿਸ ਖਾਲਸਾ ਜੀ ਦੀ ਸਿਰਜਣਾ ਦਿਵਸ ਨੂੰ ਸਮਰਪਿਤ ਇਹ ਸਮਾਗਮ ਚੱਲ ਰਹੇ ਨੇ ਬਚਨ ਕਮਾਉਣ ਵਾਲੇ ਦੇ ਬੇੜੇ ਪਾਰ ਨੇ ਤੇ ਸੱਚ ਜਾਣਿਓ ਇਸ ਬਚਨ ਦਾ ਸੰਬੰਧ ਕੇਵਲ ਦੇਹ ਤੱਕ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਚਨ ਦਾ ਸੰਬੰਧ ਦੇਹ ਛੱਡਣ ਤੋਂ ਬਾਅਦ ਵੀ ਤੇਰੀ ਆਤਮਾ ਨਾਲ। ਸ਼ਬਦ ਦੀ ਕਮਾਈ ਤਾਂ ਅੰਦਰ ਚੱਲਦੀ ਹੈ। ਸਾਹਿਬ ਦਾ ਬਚਨ ਅਸੀਂ ਪੜ੍ਹਨੇ ਆ ਗੁਰ ਕਾ ਬਚਨ ਬਸੈ ਜੀ ਨਾ ਲੈ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਲ ਹੈ ਗੁਰੂ ਕਾ ਬਚਨ ਹੈ। ਕੋਈ ਚੋਰ ਨਹੀਂ ਛੱਡ ਸਕਦਾ ਕੋਈ ਅੱਗ ਨਹੀਂ ਸਾੜ ਸਕਦੀ ਕੋਈ ਪਾਣੀ ਨਹੀਂ ਡੋਲ ਸਕਦਾ ਕਿਉਂਕਿ ਗੁਰੂ ਕਾ ਬਚਨ ਤਾਂ ਤੇਰੇ ਅੰਦਰ ਤੁਰ ਜਾ ਚੁੱਕਾ ਹੈ ਜਿੱਥੇ ਤੇਰੀ ਜਿੰਦ ਜਾਣਾ ਗੁਰੂ ਕਾ ਬਚਨ ਤੇਰਾ ਅੰਗ ਸੰਗ ਰਹੇਗਾ। ਮੈਂ ਅਰਜ਼ ਕਰਨਾ ਪਿਆ ਸਿੱਖ ਦੇ ਪ੍ਰਸ਼ਨ ਕੀਤੇ ਗਏ ਨੇ ਮਨ ਕਿਵੇਂ ਟਿਕੇ ਗੁਰੂ ਦੇ ਮਾਰਗ ਤੇ ਕਿਵੇਂ ਚੱਲੀਏ ਜ਼ਿੰਦਗੀ ਸਫਲ ਕਿਵੇਂ ਹੋਵੇ ਤੇ ਉਸ ਗੁਰਮੁਖ ਨੇ ਜਿਹੜਾ ਉੱਤਰ ਦਿੱਤਾ ਬਚਨ ਸ਼ੁਰੂ ਹੁੰਦਾ ਗੁਣਵੰਤੀ ਸਹਿ ਫੁਰਮਾਉਂਦੇ ਨੇ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ ਇਹ ਗੁਣਵੰਤੀ ਦੇ ਲਕਸ਼ਣ ਨੇ ਗੁਰਸਿੱਖੜੇ ਦੇ ਸ਼ਬਦ ਵਰਤੇ ਨੇ। ਤੇ ਮੈਂ ਕਈ ਵਾਰੀ ਸੋਚਣਾ ਗੁਣਵੰਤੀ ਦਾ ਅਰਥ ਭਾਵਾਂ ਅਸੀਂ ਇਹ ਵੀ ਕਰਨੇ ਆ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਜਾਂ ਜਿਹਦੇ ਕੋਲ ਗੁਣ ਨੇ। ਹਜ਼ੂਰ ਕਹਿੰਦੇ ਨੇ ਸ਼ਬਦ ਰਹੀ ਜੇ ਤੂੰ ਕੁਝ ਗੁਣ ਗ੍ਰਹਿਣ ਕਰਨਾ ਤੇ ਅਰਦਾਸ ਕਰ ਤੈਨੂੰ ਅੰਦਰ ਦੇ ਗੁਣ ਸਿੱਖਣ ਦੀ ਜਾਂਚ ਆ ਜਾ। ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ ਸੋਈ ਦਸ ਉਪਦੇਸ਼ਣਾ ਮੇਰਾ ਮਨ ਅੰਤ ਨਾ ਕਾਹੂ ਜੈ ਜੀਓ ਇਹ ਮਨ ਤੈ ਕੂ ਦੇਵ ਸਾਂ ਮੈਂ ਮਾਰਗ ਦੇਹੋ ਬਤਾਏ ਜੀਓ। ਹੁਣ ਇਹ ਤਿੰਨ ਚਾਰ ਉਹਦੇ ਸਵਾਲ ਨੇ ਕਿ ਮੈਂ ਤੇਰੇ ਚਰਨਾਂ ਚ ਪੈਣਾ ਵਾ ਤੇਰੇ ਚਰਨਾਂ ਨੂੰ ਹੱਥ ਲਾਨਾ ਮੈਨੂੰ ਕਿਰਪਾ ਕਰਕੇ ਦੱਸ ਦੇ ਕਿ ਗੁਰੂ ਦੇ ਦਰ ਤੇ ਕਿਵੇਂ ਜਾਣਾ ਹੈ ਆਪਣੇ ਅੰਦਰ ਨੂੰ ਕਿਵੇਂ ਟਿਕਾਣਾ ਹੈ। ਕਹਿਣ ਲੱਗੇ ਮੈਨੂੰ ਉਪਦੇਸ਼ ਦੱਸ ਸੋਈ ਦੱਸ ਉਪਦੇਸ਼ਣਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ ਇਹ ਮਨ ਤੈ ਕੂ ਦੇਵਸਾਂ ਮੈਂ ਮਾਰਗ ਦੇ ਮੈਂ ਮਾਰਗ ਦਿਓ ਬਤਾਏ ਜੀਓ। ਫਿਰ ਕਹਿਣ ਲੱਗੇ ਖੋ ਆਇਆ ਦੂਰੋਂ ਚੱਲ ਕੇ ਕਹਿਣ ਲੱਗੇ ਮੈਂ ਬੜੀ ਦੂਰ ਤੋਂ ਸਫ਼ਰ ਕਰਕੇ ਆਇਆ ਖੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇੱਥੋਂ ਤੱਕ ਕੇਵਲ ਪ੍ਰਸ਼ਨ ਨੇ। ਇਸ ਸ਼ਬਦ ਦੇ ਤਿੰਨ ਹਿੱਸੇ ਕਰਕੇ ਦੇਖੀਏ ਕਦੀ ਪਹਿਲਾਂ ਸਵਾਲ ਨੇ ਅੱਗੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਨੇ ਅਖੀਰ ਤੇ ਜਿਹੜਾ ਉੱਤਰ ਦੇ ਰਿਹਾ ਉਹ ਇਹ ਨਹੀਂ ਕਹਿ ਰਿਹਾ ਕੇਵਲ ਮੇਰੀ ਕਮਾਈ ਹੈ ਉਹ ਸ਼ੁਕਰ ਵੀ ਜੁੜ ਕੇ ਕਹਿੰਦਾ ਜੋ ਕੁਝ ਮੈਂ ਤੈਨੂੰ ਦੱਸਣਾ ਪਿਆ ਇਹ ਅਸਲ ਵਿੱਚ ਕਮਾਈ ਨਹੀਂ ਕੇਵਲ ਮੇਰੇ ਗੁਰੂ ਕੀ ਮਿਹਰ ਹੈ ਉਹਦੀ ਬਖਸ਼ਿਸ਼ ਹੈ। ਉੱਤਰ ਸ਼ੁਰੂ ਹੁੰਦਾ ਹੈ ਕਹਿਣ ਲੱਗੇ ਇਸ ਮਾਰਗ ਚੱਲੇ ਭਾਈੜੇ ਜੇ ਭਰਾਵਾ ਇਸ ਮਾਰਗ ਤੇ ਚੱਲਣੀ ਇਸ ਰਸਤੇ ਤੇ ਚੱਲਣੀ ਗੁਰ ਕਹੇ ਸੋ ਕਾਰ ਕਮਾਏ ਜੀਵ ਜੋ ਗੁਰੂ ਜੀ ਕਹਿੰਦੇ ਨੇ ਉਸ ਕਾਰ ਨੂੰ ਕਮਾ ਤੇ ਇਸੇ ਕਾਰ ਨੂੰ ਮੇਰੇ ਸਤਿਗੁਰੂ ਨੇ ਨਾਂ ਦਿੱਤਾ ਹੈ ਰਹਿਤ ਜਿਹਨੂੰ ਆਪਾਂ ਦ੍ਰਿੜ ਕਰਨਾ ਹੈ। ਆਮ ਤੌਰ ਤੇ ਅਸੀਂ ਇਹ ਸ਼ਬਦ ਵਰਤਨੇ ਆ ਨਾ ਕਿ ਬਾਕੀ ਸਾਰੀਆਂ ਰਹਿਤਾਂ ਸਾਡੇ ਕੋਲ ਹਨ ਜੀ ਅੰਦਰੋਂ ਵੀ ਬਿਲਕੁਲ ਸਾਫ਼ ਹਾਂ ਕਦੀ ਪਾਪ ਵੀ ਨਹੀਂ ਕੀਤਾ ਮਾੜਾ ਨਹੀਂ ਕਿਸੇ ਦਾ ਸੋਚਿਆ ਕਦੀ ਕੋਈ ਗੁਨਾਹ ਨਹੀਂ ਕੀਤਾ ਰਹਿਤਾ ਸਾਰੀਆਂ ਸਾਡੇ ਕੋਲ ਨੇ ਬਸ ਕੇਸ਼ ਨਹੀਂ ਤੇ ਅੰਮ੍ਰਿਤ ਨਹੀਂ ਛਕਿਆ ਬਾਕੀ ਅਸੀਂ ਪੂਰੇ ਸਿੱਖ ਹਾਂ। ਮੈਂ ਨਫ਼ਰਤ ਨਾਲ ਨਹੀਂ ਮੈਂ ਕਰਜ ਕਰਾਂ ਕਦੀ ਰਹਿਤ ਨਾਮਿਆਂ ਨੂੰ ਪੜ੍ਹੀਏ ਸਿੱਖ ਦੀ ਪਹਿਲੀ ਰਹਿਤ ਕੀ ਹੈ। ਭਾਈ ਦੇਸਾ ਸਿੰਘ ਜੀ ਦੇ ਰਹਿਤ ਨਾਮੇ ਵਿੱਚ ਇੱਕ ਸ਼ਬਦ ਆਉਂਦਾ ਹੈ ਕਹਿੰਦੇ ਨੇ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁਲ ਛਕੈ ਉਹ ਰਹਿਤ ਪ੍ਰਥਮ ਰਹਿਤ ਖੰਡੇ ਕੀ ਪਹੁਲ ਕਹਿ ਰਹੇ ਕਿ ਜੇ ਗੁਰੂ ਕੇ ਬਚਨਾਂ ਨੂੰ ਤੂੰ ਕਮਾਨ ਤੁਰਿਆ ਤੇ ਪਹਿਲੀ ਰਹਿਤ ਇਹ ਵੇ ਕਿ ਤੂੰ ਆਪਣੀ ਜ਼ਿੰਦਗੀ ਵਿਚ ਖੰਡੇ ਕੀ ਪੌਲ ਸ਼ੱਕ ਉਹ ਤੋਂ ਬਾਅਦ ਤੈਨੂੰ ਸਮਝ ਪੈਗੀ ਕਿ ਗੁਰਸਿੱਖੀ ਦੀ ਰਹਿਤ ਕੀ ਰੱਖਣੀ ਹੈ। ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪੌਲ ਸ਼ਕੈ ਸੋਈ ਸਿੱਖ ਪ੍ਰਧਾਨ ਅਵਰ ਨਾ ਪੌਲ ਜੋ ਲੈ ਕਹਿਣ ਲੱਗੇ ਪੰਜ ਸਿੰਘ ਜੋ ਅੰਮ੍ਰਿਤ ਦੇਵੇ ਤਾਂ ਕੋ ਸਿਰ ਧੜ ਸ਼ੱਕ ਪੁਨ ਲੇਵੇ ਪੁਨ ਮਿਲ ਪਾਂਚੋ ਰਹਿਤ ਜੋ ਭਾਖ ਹੈ ਤਾਂ ਕੋ ਮਨ ਮੈਂ ਦ੍ਰਿੜ ਕਰ ਰੱਖ ਹੈ। ਪ੍ਰਥਮ ਰਹਿਤ ਇਹ ਵੇ ਖੰਡੇ ਕੀ ਪੌਲ ਸ਼ਕੇ ਤੇ ਜੋ ਪੰਜ ਸਿੰਘ ਮਰਿਆਦਾ ਦ੍ਰਿੜ ਕਰਾਣ ਸਾਰੀ ਜ਼ਿੰਦਗੀ ਉਸ ਮਰਿਆਦਾ ਨੂੰ ਆਪਣੇ ਜੀਵਨ ਵਿਚ ਕਮਾਣ ਦਾ ਪੂਰਨ ਯਤਨ ਕਰੇ। ਹਜ਼ੂਰ ਕਿਰਪਾਲੂ ਜੀ ਦੇ ਉਸ ਸ਼ਬਦ ਵਿਚੋਂ ਗੁਰੂ ਕਾ ਬਚਨ ਕਿਵੇਂ ਸਹਾਇਕ ਹੁੰਦਾ ਕਹਿਣ ਲੱਗੇ ਜੇ ਭਰਾਵਾ ਇਸ ਮਾਰਗ ਤੇ ਚੱਲਣੇ ਤੇ ਆਪਣੇ ਮਨ ਦੀ ਮਤ ਨੂੰ ਛੱਡ ਕੇ ਨਾ ਗੁਰੂ ਦੇ ਬਚਨ ਨੂੰ ਕਮਾਲੇ ਇਸ ਮਾਰਗ ਚੱਲੇ ਭਾਈ ਅਰੇ ਗੁਰ ਕਹੇ ਸੋ ਕਾਰ ਕਮਾਏ ਜੀਓ ਤੇ ਅੱਗੇ ਮਨ ਕੀ ਮਤੜੀ ਆਪਣੇ ਮਨ ਦੀ ਮਤ ਨੂੰ ਛੱਡ ਦੇ ਤੇ ਪਿਆਰਿਓ ਮਨ ਦੀ ਮਤ ਖੁਜਤ ਪੈਦਾ ਕਰਦੀ ਏ ਖੁਜਤ ਗੁਰੂ ਤੋਂ ਦੂਰ ਲਿਜਾਂਦੀ ਹੈ ਗੁਰੂ ਕੀ ਮਤ ਅੰਦਰ ਸ਼ਰਧਾ ਪੈਦਾ ਕਰਦੀ ਏ ਤੇ ਭਾਵਨਾ ਰੱਬ ਦੇ ਨੇੜੇ ਲਿਜਾਂਦੀ ਹੈ। ਬਾਬਾ ਜੀ ਦਾਸ ਰਾਗ ਵਿਚ ਇੱਕ ਬਚਨ ਹੈ ਗੁਰਮਤ ਸਾਚੀ ਖੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਇਹ ਦੋ ਤੁਕਾਂ ਨੇ ਸਿਰਫ ਪਹਿਲੀਆਂ ਆਰੰਭ ਵਾਲੀਆਂ ਗੁਰਮਤ ਸਾਚੀ ਇਹਦੇ ਅਰਥ ਡਾਕਟਰ ਬਲਬੀਰ ਸਿੰਘ ਹੋਣਾ ਨੇ ਕੀਤੇ ਨੇ ਕਿ ਜੇ ਗੁਰੂ ਕੀ ਮਤ ਨੂੰ ਕਮਾਏਗਾ ਤੇ ਹਕੀਕਤ ਵਿਚ ਤੇਰੇ ਪੱਲੇ ਸੱਚ ਪਏਗਾ ਸੱਚੀ ਕੇਵਲ ਗੁਰੂ ਕੀ ਮਤ ਹੈ ਖੁਜਤ ਦੂਰ ਤੇ ਜੇ ਤੂੰ ਗੁਰੂ ਦੀ ਕੀਤੀ ਗੱਲ ਤੇ ਖੁਜਤਾ ਕਰਨ ਲੱਗ ਪਏ ਦੂਰ ਦਾ ਅਰਥ ਜਿੰਨੀ ਖੁਜਤ ਕਰੇਗਾ ਉਨਾ ਆਪਣੇ ਗੁਰੂ ਤੋਂ ਦੂਰ ਚਲਾ ਜਾਏਗਾ। ਖੁਜਤਾ ਕਰਨ ਵਾਲੇ ਦਾ ਅੰਦਰ ਕਦੀ ਨਿਰਮਲ ਹੋ ਸਕਦਾ। ਅਗਲੀ ਤੁਕ ਹੈ ਬਹੁਤ ਸਿਆਣਪ ਲਾਗੈ ਧੂਰ ਇੱਥੇ ਧੂਰ ਦਾ ਅਖਰੀ ਅਰਥ ਚਰਨਾਂ ਦੀ ਧੂੜ ਨੀ ਧੂਰ ਦਾ ਅਰਥ ਕਰਾਂਗੇ ਮੈਲ ਕਹਿੰਦੇ ਜਿੰਨੇ ਤੋਂ ਸਿਆਣਪ ਵਰਤ ਕੇ ਗੁਰੂ ਤੇ ਤਰਕ ਕਰਨਾ ਖੁਜਤਾ ਕਰਨਾ ਸੱਚ ਜਾਣੀ ਉਹਨਾਂ ਦਿਨੋ ਦਿਨ ਤੇਰਾ ਅੰਦਰ ਮੈਲਾ ਹੁੰਦਾ ਪਿਆ। ਗੁਰਮਤ ਸਾਚੀ ਖੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਅੰਦਰ ਮੈਲ ਨਾਲ ਭਰਿਆ ਜਾਏਗਾ ਪਿਆਰੇ ਜੇ ਇਸ ਮਾਰਗ ਤੇ ਚੱਲਣੇ ਇਸ ਮਾਰਗ ਚੱਲੇ ਭਾਈ ਅਰੇ ਗੁਰ ਕਹੇ ਸੋ ਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ ਫਿਰ ਜੇ ਮੈਂ ਉਹਨੂੰ ਕਮਾ ਲਵਾਂ ਮਨ ਦੀ ਮਤ ਛੱਡ ਲਿਆ ਤੇ ਗੁਰੂ ਕੇ ਸਿੱਖਾ ਫਿਰ ਮੈਨੂੰ ਮਿਲੇਗਾ ਕੀ ਕਹਿਣ ਲੱਗੇ ਦੋ ਗੱਲਾਂ ਚੇਤੇ ਰੱਖੀ ਇੱਕ ਪਿਆਰੇ ਦੇ ਦਰਸ਼ਨ ਹੋਣਗੇ ਤੇ ਦੂਜੀ ਮੇਰਾ ਗੁਰੂ ਤੈਨੂੰ ਤੱਤੀ ਵਾਹ ਨੀ ਲੱਗਦਾ ਇਉਂ ਪਾਵੇ ਹਰ ਦਰਸ਼ਾਵੜਾ ਮੈਂ ਲੱਗਾ ਤੱਤੀ ਵਾਹ ਜੀਓ ਪਰ ਜੇ ਤੂੰ ਗੁਰੂ ਦੇ ਬਚਨ ਨੂੰ ਆਪਣੀ ਜ਼ਿੰਦਗੀ ਵਿਚ ਕਮਾਏ। ਇੱਕ ਉਦਾਹਰਨ ਮੈਂ ਇਤਿਹਾਸ ਵਿਚ ਅਰਜ਼ ਕਰਨੀ ਚਾਹਨਾ ਦੇਖੋ ਜਿਨ੍ਹੇ ਬਚਨ ਨੂੰ ਕਮਾਇਆ ਗੁਰੂ ਦੇ ਸ਼ਬਦ ਨੂੰ ਜਿਨ੍ਹੇ ਕਮਾ ਲਿਆ ਸਤ ਬਚਨ ਕਰਕੇ ਮੰਨ ਲਿਆ ਹਜ਼ੂਰ ਕਿਰਪਾਲੂ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਆਪ ਤਕਰੀਬਨ ਪ੍ਰਸੰਗ ਵੀ ਸਤਕਾਰ ਯੋਗ ਭਾਈ ਸਾਹਿਬ ਹੋਣਾ ਤੋਂ ਸਰਵਣ ਕਰ ਰਹੇ ਹੋ ਜਿਵੇਂ ਦੇਵੀ ਦਾਸ ਦਾ ਆਪਣੇ ਅੱਜ ਪ੍ਰਸੰਗ ਸਰਵਣ ਕੀਤਾ ਹੈ। ਹਜ਼ੂਰ ਕਿਰਪਾਲੂ ਦੇ ਅਨੇਕਾਂ ਸਿੱਖ ਐਸੇ ਨੇ ਜਿਹੜੇ ਇੱਕ ਦੋ ਇੱਕ ਚੜ੍ਹਦੀਆਂ ਨੇ ਕਈ ਵਾਰੀ ਉਹਨਾਂ ਦੇ ਇਤਿਹਾਸਕ ਜਿਹੜੇ ਜੀਵਨ ਨੇ ਉਹ ਸਾਡੇ ਸਾਹਮਣੇ ਸਿਰਫ ਟਿਊਕ ਮਾਤਰ ਆਏ। ਹਾਂ ਫਲਾਣਾ ਸਿੱਖ ਹੋਇਆ ਸੀ ਪਤਾ ਨੀ ਉਹ ਸਿੱਖ ਦੀ ਕਮਾਈ ਕਿੰਨੀ ਤੁਸੀਂ ਆਪਾਂ ਅੱਧੇ ਸਕਿੰਟ ਵਿੱਚ ਉਹਦੀ ਗੱਲ ਮੁਕਾ ਸਕਦੇ ਪਰ ਨਹੀਂ ਜਿਨ੍ਹਾਂ ਨੇ ਗੁਰੂ ਦੇ ਬਚਨ ਤੇ ਭਰੋਸਾ ਰੱਖਿਆ ਹਜ਼ੂਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਉਜੈਨ ਦੀ ਧਰਤੀ ਤੇ ਇੱਕ ਬਾਣੀਆ ਪਰਿਵਾਰ ਰਹਿੰਦਾ ਹੈ ਉਸ ਬਜ਼ੁਰਗ ਦਾ ਨਾਮ ਹੈ ਬਿਸ਼ਮ ਪ੍ਰਦਾਸ ਉਸ ਦੇ ਪੁੱਤਰ ਦਾ ਨਾਮ ਹੈ ਹਰ ਗੋਪਾਲ ਤੇ ਉਹ ਸੱਜਣ ਜਿਹੜਾ ਬਿਸ਼ਮ ਪ੍ਰਦਾਸ ਹੈ ਉਹਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਘਰ ਲਈ ਅਥਾਹ ਸ਼ਰਧਾ ਪ੍ਰੇਮ ਭਾਵਨਾ ਹੈ। ਅੱਜ ਪੁੱਤਰ ਹਰ ਗੋਪਾਲ ਸ਼ਾਮ ਦੇ ਵੇਲੇ ਆਪਣੇ ਬਾਪ ਕੋਲ ਆਇਆ ਤੇ ਬਜ਼ੁਰਗ ਉਹ ਇੱਕ ਤਖਤੇ ਦੇ ਉੱਪਰ ਬੈਠ ਕੇ ਚੌਂਕੜਾ ਮਾਰ ਨੇਤਰ ਬੰਦ ਕਰਕੇ ਆਪਣੀ ਰਸਨਾ ਤੋਂ ਸ਼ਾਮ ਦੇ ਵੇਲੇ ਰਹਿ ਰਾਜ ਸਾਹਿਬ ਜੀ ਦਾ ਪਾਠ ਕਰ ਰਿਹਾ ਹੈ ਕਿਉਂਕਿ ਸਮੇਂ ਦੇ ਨਾਲ ਨਿਤਨੇਮ ਦੀ ਬਾਣੀ ਗੁਰੂ ਕਲਗੀਧਰ ਤੱਕ ਇਹ ਮੁਕੰਮਲ ਜੋ ਸਾਨੂੰ ਹੁਣ ਨਿਤਨੇਮ ਦਿੱਤਾ ਗਿਆ ਉਸ ਵੇਲੇ ਵੀ ਗੁਰੂ ਕੇ ਸਿੱਖ ਜਿਹੜੇ ਸਨ ਉਹ ਰੋਜ਼ ਨੇਮ ਨਿਭਾਉਂਦੇ ਸਨ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ 13 ਅੰਕ ਜੋ ਪਹਿਲੇ ਪੜ੍ਹਨੇ ਅਸਲ ਵਿੱਚ ਉਹ ਉਸ ਵੇਲੇ ਸਿੱਖ ਦਾ ਆਮ ਗ੍ਰਿਸ਼ਟੀ ਸਿੱਖ ਦਾ ਨਿਤਨੇਮ ਸੀ। ਭਾਈ ਸਾਹਿਬ ਭਾਈ ਗੁਰਦਾਸ ਨੇ ਕਰਤਾਰਪੁਰ ਸਾਹਿਬ ਦੀ ਮਰਿਆਦਾ ਵਿੱਚ ਇਹ ਨਿਤਨੇਮ ਦਾ ਜ਼ਿਕਰ ਵੀ ਕੀਤਾ ਹੈ। ਜਦੋਂ ਅਸੀਂ ਪੜ੍ਹਨੇ ਆ ਫਿਰ ਬਾਬਾ ਆਇਆ ਕਰਤਾਰਪੁਰ ਭੇਕ ਉਦਾਸੀ ਸਕਲ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲਾ ਜਾਗ ਉਚਾ। ਉਹ ਗੁਰਮੁਖ ਬਜ਼ੁਰਗ ਤਖ਼ਤ ਪੋਤ ਤੇ ਬੈਠਾ ਉਹ ਆਪਣੇ ਸਤਿਗੁਰੂ ਦੇ ਰੰਗ ਵਿਚ ਰਤਾ ਹੋਇਆ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਦਾ ਹੈ। ਪੁੱਤਰ ਹਰ ਗੋਪਾਲ ਕੋਲ ਆਇਆ ਪਿਤਾ ਦੇ ਕੋਲ ਆ ਕੇ ਬੈਠਿਆ ਜਦੋਂ ਦੇਖਿਆ ਕਿ ਬਾਪ ਮੇਰਾ ਅਜੇ ਬਾਣੀ ਪੜ ਰਿਹਾ ਬਿਲਕੁਲ ਖਾਮੋਸ਼ ਹੋ ਕੇ ਪਾਠ ਸੁਣ ਲਗਾ। ਬਜ਼ੁਰਗ ਨੇ ਸਮਾਪਤੀ ਕੀਤੀ ਸੰਪੂਰਨਤਾ ਕੀਤੀ ਤੇ ਉਸ ਨੌਜਵਾਨ ਨੇ ਕੋਲ ਬੈਠੇ ਨੇ ਕਿਹਾ ਬਾਪੂ ਪਤਾ ਨੀ ਬੜੀਆਂ ਥਾਵਾਂ ਤੇ ਭਟਕਿਆ ਵਾਂ ਅੰਦਰ ਨੂੰ ਸ਼ਾਂਤੀ ਨਹੀਂ। ਮੈਂ ਜੋਗੀ ਦੇਖੇ ਸੰਨਿਆਸੀ ਦੇਖੇ ਜਤੀ ਦੇਖੇ ਬ੍ਰਹਮਚਾਰੀ ਦੇਖੇ ਸੱਚ ਇਹ ਕਿ ਮੇਰੇ ਅੰਦਰ ਨੂੰ ਟਿਕਾ ਨੀ ਅੰਦਰ ਰੁੱਖੇ ਦਾ ਰੁੱਖਾ ਹੈ। ਉਹ ਬਜ਼ੁਰਗ ਟਿਕੇ ਹੋਏ ਅੰਦਰ ਵਾਲਾ ਸੀ ਸ਼ਬਦ ਅਜੇ ਗੁਰੂ ਕਾ ਪੜ੍ਹ ਕੇ ਹਟਿਆ। ਉਹਨੇ ਇੱਕੋ ਗੱਲ ਕੀ ਪੁੱਤਰ ਜੇ ਅੰਦਰ ਦਾ ਸੁੱਖ ਲੋਚਣਾ ਨਾ ਅੰਦਰ ਦਾ ਰਸ ਚਾਹਨਾ ਹੈ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਵਿਚੋਂ ਗੁਰਮਤ ਨੂੰ ਕਮਾਲਾ ਤਰੀਕਾ ਵੀ ਸੁਖੈਣ ਹੈ ਤੇ ਜੇ ਤੂੰ ਗੁਰੂ ਕਾ ਪੱਲੂ ਪਕੜ ਲੈ ਸ਼ਬਦ ਦਾ ਪੱਲਾ ਪਕੜ ਲੈ ਇਸ ਰੁੱਖੇ ਜੀਵਨ ਵਿਚ ਵੀ ਹਰਿਆਵਲ ਤੇ ਰਸ ਪੈਦਾ ਹੋ ਸਕਦਾ ਹੈ। ਕਿਉਂ ਕਿ ਆਪਣੀ ਜ਼ਿੰਦਗੀ ਬੰਦੇ ਦੀ ਬੇਸਵਾਦੀ ਤੇ ਨਹੀਂ। ਅੰਦਰ ਦਾ ਜੇ ਕੋਈ ਰਸ ਮੰਨਣਾ ਚਾਹੇ ਇਕੱਲਾ ਨਾਮ ਪੰਜ ਕਿਰਪਾ ਸਾਡੇ ਤੇ ਕਰਦਾ। ਪਹਿਲੀ ਗੱਲ ਕਿ ਨਾਮ ਸਾਡੇ ਖਿੰਡੇ ਹੋਏ ਅੰਦਰ ਨੂੰ ਇਕਾਗਰਤਾ ਬਖਸ਼ਦਾ ਹੈ। ਦੂਸਰੀ ਗੱਲ ਇਕਾਗਰਤਾ ਤਾਂ ਮਿਲਦੀ ਹੈ ਕਿਉਂਕਿ ਇਹ ਨਾਮ ਮੈਲ ਕੱਟਦਾ ਹੈ। ਸੱਚ ਨਾਮ ਨੇ ਮੈਲ ਕੱਟਣੀ, ਮੈਲ ਕੱਟੀ ਜਾਏ ਇਕਾਗਰਤਾ ਮਿਲਦੀ ਹੈ। ਇਕਾਗਰਤਾ ਮਿਲ ਜਾਏ ਅੰਦਰੋਂ ਰਸ ਆਉਂਦਾ ਹੈ, ਰਸ ਆਉਣ ਲੱਗ ਪਾਵੇ ਰੋਮ ਰੋਮ ਵਿਚ ਰਚ ਜਾਂਦਾ ਹੈ ਤੇ ਜਿਸ ਦੇ ਰੋਮ ਰੋਮ ਵਿਚ ਨਾਮ ਰਚ ਜਾਏ ਜੋ ਕੋਈ ਸੰਸਾਰ ਵਿਚ ਸੁਣਦਾ ਉਹਨੂੰ ਕੇਵਲ ਨਾਮ ਤੋਂ ਬਿਨਾਂ ਦੂਜਾ ਕੁਛ ਸੁਣਾਈ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਨੇ ਸਾਰੇ ਬਚਨ ਅੰਮ੍ਰਿਤ ਬਾਣੀ ਵਿਚ ਦਰਜਾ ਬਦਰਜਾ ਅਵਸਥਾ ਨੂੰ ਬਿਆਨ ਕੀਤਾ ਹੈ। ਕਹਿਣ ਲੱਗੇ ਪੁੱਤਰ ਸ਼ਬਦ ਵਿਚ ਰਸ ਹੈ, ਸ਼ਬਦ ਵਿਚ ਸੁਖ ਹੈ, ਜੇ ਤੂੰ ਕਿਤੇ ਗੁਰੂ ਪੂਰੇ ਦੇ ਚਰਨਾਂ ਵਿਚ ਚੋਇਆ ਚਲਾ ਜਾਏ। ਉਹਨੇ ਪੁੱਛਿਆ ਕਿ ਪਿਤਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਹੁਣ ਕੌਣ ਹੈ ਜੋ ਆਤਮਕ ਸੁਖ ਦੀ ਦਾਤ ਦੇਵੇ? ਤੇ ਉੱਤਰ ਅੱਗੋਂ ਮਿਲਿਆ ਬੇਟਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਕਿਰਪਾਲੂ ਵੱਲ ਇਸ਼ਾਰਾ ਕੀਤਾ। ਮੈਂ ਸੰਖੇਪ ਜਿਹਾ ਉਹ ਸ਼ਬਦ ਕਹਿ ਰਿਹਾ। ਜਦੋਂ ਉਸ ਨੌਜਵਾਨ ਦੇ ਅੰਦਰ ਇਹ ਚਾਹ ਉੱਠਿਆ ਕਿ ਪਿਆਰੇ ਪ੍ਰਭੂ ਨੂੰ ਮਿਲ ਲਈ, ਦਰਸ਼ਨਾਂ ਦੀ ਸ਼ਿੱਕ ਲੈ ਕੇ ਤੁਰਿਆ, ਤੇ ਉਸ ਬਜ਼ੁਰਗ ਨੇ ਆਪਣੇ ਪੱਲੇ ਨਾਲ ਬੰਨਿਆ ਹੋਇਆ 100 ਰੁਪਇਆ ਭਲੇ ਵੇਲੇ ਦੀ ਗੱਲ 100 ਰੁਪਇਆ ਦਿੱਤਾ ਤੇ ਨਾਲ ਇਹ ਸ਼ਬਦ ਕਹੇ ਨੇ ਬੇਟਾ ਇਹ 100 ਰੁਪਇਆ ਮੇਰੇ ਵੱਲੋਂ ਗੁਰੂ ਕੇ ਚਰਨਾਂ ਵਿਚ ਮੱਥਾ ਟੇਕ ਦੇ। ਕਹਿੰਦਾ ਜੇ ਮੇਰੇ ਅੰਦਰ ਨੂੰ ਰਸ ਮਿਲਿਆ ਤੇ 500 ਰੁਪਇਆ ਮੈਂ ਗੁਰੂ ਕੇ ਚਰਨਾਂ ਵਿਚ ਨਮਸਕਾਰ ਕਰਾਂਗਾ। ਮੁਕਤੀ ਗੱਲ ਕੀ ਅਨੰਦਪੁਰ ਸਾਹਿਬ ਚਲਾ ਗਿਆ। ਹਜ਼ੂਰ ਕਿਰਪਾਲੂ ਜੀ ਬਾਹਰੋਂ ਆਏ ਨੇ ਸ਼ਿਕਾਰ ਖੇਡ ਕੇ, ਸਤਿਗੁਰੂ ਦੇ ਸ਼ਸਤਰ ਦੇਖ ਕੇ, ਕਲਗੀ ਦੇਖ ਕੇ। ਇਸ ਦੇ ਅੰਦਰ ਸੀ ਵੈਸ਼ਨਵ ਪ੍ਰਭਾਵ ਕਿ ਸ਼ਾਇਦ ਕਿਤੇ ਕੋਈ ਗੇਰਵੇ ਬਸਤਰ ਹੋਣਗੇ, ਸ਼ਾਇਦ ਕੋਈ ਜਟਾਵਾਂ ਵਾਲਾ ਹੋਵੇਗਾ, ਪਤਾ ਨੀ ਨੇਤਰ ਬੰਦ ਕਰਕੇ ਬੈਠਾ ਹੋਵੇਗਾ। ਜੋ ਕੁਝ ਉਹ ਮਨ ਵੀ ਸੋਚ ਕੇ ਆਇਆ ਉਹ ਕੁਛ ਨਹੀਂ, ਐਨ ਉਸ ਤੋਂ ਉਲਟ ਦਗਦਗ ਕਰਦਾ ਸਤਿਗੁਰੂ ਦਾ ਪਵਿੱਤਰ ਸਵਰੂਪ ਚਿਹਰਾ। ਹਜ਼ੂਰ ਕਿਰਪਾਲੂ ਜੀ ਦੇ ਦਰਸ਼ਨ ਕੀਤੇ ਪਰ ਅੰਦਰ ਕਈ ਸ਼ੰਕਿਆਂ ਨੂੰ ਜਨਮ ਦੇ ਗਿਆ। ਇਹ ਹਰ ਗੋਪਾਲ ਦਾ ਅੰਦਰ ਨਹੀਂ ਟਿਕਿਆ। ਸਵੇਰੇ ਅੰਮ੍ਰਿਤ ਵੇਲੇ ਦਰਬਾਰ ਵਿਚ ਗਿਆ, ਹਾਂ ਅੱਜ ਕੀਰਤਨ ਸੁਣਿਆ, ਅੰਮ੍ਰਿਤ ਵੇਲਾ ਸੀ। ਭਾਵੇਂ ਵੇਲਾ ਸਾਰਾ ਹੀ ਕੁਝ ਹੈ ਪਰ ਇਹ ਕਦੀ ਨਾ ਭੁੱਲੀਏ ਕਿ ਨੀਂਦ ਤੋਂ ਬਾਅਦ ਉੱਠ ਕੇ ਇੱਕ ਤਾਂ ਜਿਸਮ ਤਰੋ ਤਾਜ਼ਾ ਹੈ। ਰੱਬ ਮੇਰ ਕਰੇ ਰਾਤ ਨੂੰ ਸੋਹਿਲਾ ਸਾਹਿਬ ਦੀ ਬਾਣੀ ਪੜੀ ਸਵੇਰੇ ਕੁਝ ਫੁਰਨੇ ਸ਼ਾਂਤ ਮਿਲਣਗੇ। ਦੂਸਰੀ ਗੱਲ ਉਸ ਪੂਰਨ ਟਿਕਾ ਵਿਚ ਅਸੀਂ ਕਈ ਸ਼ਬਦ ਜ਼ਰੂਰ ਕਹਿੰਦੇ ਹਾਂ ਕਿ ਦੁਪਹਿਰੇ ਸਿਮਰਨ ਕਰਦਿਆਂ, ਰਾਤ ਨੂੰ ਸਿਮਰਨ ਕਰਦਿਆਂ ਜਾਂ ਲੋਹੜੇ ਪੈਰ ਦਾ ਚਿੰਤਨ ਕਹਿ ਰਹੀਏ ਸੀ। ਲੋਹੜੇ ਵੇਲੇ ਸ਼ਬਦ ਪਹਿਲਾਂ ਬੜਾ ਪੁਰਾਣਾ ਹੈ ਕਿ ਉਸ ਵੇਲੇ ਸਿਮਰਨ ਉਹ ਆਨੰਦ ਨਹੀਂ ਜੋ ਅੰਮ੍ਰਿਤ ਵੇਲੇ ਹੈ? ਨਹੀਂ, ਭਾਵੇਂ ਵੇਲਾ ਇੱਕ ਸਮਾਨ ਹੈ ਪਰ ਹਰ ਵੇਲਾ ਜਿਹੜਾ ਉਹ ਆਪਣਾ ਵੱਖਰਾ ਵੱਖਰਾ ਪ੍ਰਭਾਵ ਲੈ ਕੇ ਬੈਠਾ। ਗਰਮੀ ਦੇ ਦਿਨਾਂ ਵਿਚ ਜੇ ਭਿੰਨੀ ਰਹਿਣੜੀਏ ਹੈ ਤੇ ਬਾਹਰ ਠੰਡੀ ਠੰਡੀ ਹਵਾ ਰੁਮਕਦੀ ਏ, ਉਸ ਵੇਲੇ ਸਰੀਰ ਦੀ ਚਮੜੀ ਕੁਝ ਖੋਜ ਮਹਿਸੂਸ ਕਰੇਗੀ। ਜਦੋਂ ਸੂਰਜ ਦੀ ਟਿੱਕੀ ਨਿਕਲ ਜਾਏ ਦੁਪਹਿਰ ਵੇਲੇ ਬੰਦਾ ਬੈਠਾ ਹੋਵੇ ਤੇ ਤਨ ਦੀ ਚਮੜੀ ਉਸ ਮੌਸਮ ਨੂੰ ਉਸ ਰੁੱਤ ਨੂੰ ਆਪਣੇ ਅੰਦਰ ਹੋਰ ਤਰ੍ਹਾਂ ਮਹਿਸੂਸ ਕਰੇਗੀ, ਦਿਨ ਢਲਦਾ ਹੋਵੇ ਤੇ ਹੋਰ ਤਰ੍ਹਾਂ ਕਰੇਗੀ। ਭਿੰਨੀ ਰਹਿਣੜੀਏ ਅੰਮ੍ਰਿਤ ਵੇਲੇ ਗੁਰੂ ਸਾਹਿਬ ਦਾ ਦਰਬਾਰ ਸਜਿਆ, ਗੁਰੂ ਕੇ ਰਬਾਬੀ ਸਿੱਖਾਂ ਨੇ ਸ਼ਬਦ ਪੜ੍ਹਨੇ ਸ਼ੁਰੂ ਕੀਤੇ। ਆਸਾ ਕੀ ਵਾਰ ਨਾਲ ਉਹ ਇੱਕ ਸ਼ਬਦ ਪੜ੍ਹ ਰਹੇ ਸਨ, ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਸ਼ਬਦ ਸੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅਰੇ ਤਾਂ ਸਰਬ ਸੁਖ ਪਾਵੇ ਮੇਰੇ ਮਨਾਂ। ਜਦੋਂ ਸਰਬ ਸੁਖ ਦੇ ਕੰਨਾਂ ਵਿੱਚ ਸ਼ਬਦ ਪਿਆ ਤੇ ਮਨ ਨੇ ਕਿਹਾ ਵਾਕਈ ਮਨ ਦੀਆਂ ਇੱਛਾ ਵੀ ਪੂਰੀਆਂ ਹੋਣਗੀਆਂ, ਸਰਬ ਸੁਖ ਵੀ ਮਿਲੇਗਾ ਤੇ ਅਗਲਾ ਇਹਦਾ ਫੁਰਨਾ ਸੀ ਮਿਲੇਗਾ ਕਿਵੇਂ। ਰਬਾਬੀ ਸਿੰਘਾਂ ਨੇ ਨਾਲ ਹੀ ਅਗਨੀ ਤੁਕ ਪੜ ਦਿੱਤੀ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਮਨ ਵਿਚ ਨਾਲ ਨਾਲ ਫੁਰਨੇ ਚੱਲਦੇ ਨੇ ਮਨਾ, ਚਲੋ ਸੁਖ ਤੇ ਮਿਲ ਜਾਏਗਾ ਤੇ ਜਿਹੜੇ ਕਈ ਜਨਮਾਂ ਦੇ ਕੀਤੇ ਹੋਏ ਗੁਨਾਹ ਨੇ ਉਹਨਾਂ ਦਾ ਕੀ ਬਣੇਗਾ। ਤੇ ਰਬਾਬੀ ਗੁਰਸਿੱਖਾਂ ਨੇ ਜਦੋਂ ਅੰਤਲੀ ਤੁਕ ਪੜੀ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਆ ਤਿੰਨ ਤਰ੍ਹਾਂ ਦੇ ਤਾਂ ਮੰਨੇ, ਆਦ ਵਿਆਦ ਤੇ ਉਪਾਦ ਜਿਹੜੇ ਦੁੱਖ ਵੀ ਮੰਨੇ ਆ, ਕਹਿੰਦੇ ਨੇ ਜੇ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਕਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਸ਼ਬਦ ਸੁਣਿਆ ਕਿਸੇ ਅਕਹਿ ਰਸ ਵਿਚ ਚਲਾ ਗਿਆ, ਕਿਉਂਕਿ ਅੰਦਰ ਵਾਲਾ ਆਤਮਾ ਜਦੋਂ ਚੰਗੀ ਤਰ੍ਹਾਂ ਉੱਤੇ ਦੀ ਭਰਮ ਦੇ ਛੋੜ ਮੈਲ ਨਿਕਲ ਗਈ ਕਿਸੇ ਰਸ ਵਿਚ ਚਲਾ ਗਿਆ। ਸਮਾਪਤੀ ਹੋਈ, ਅਦਬ ਨਾਲ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਮੱਥਾ ਟੇਕਿਆ, ਰੋਜ਼ ਬਾਣੀ ਸੁਣਨੀ, ਰੋਜ਼ ਕੀਰਤਨ ਸੁਣਨਾ, ਸੰਗਤ ਕਰਨੀ। ਅੱਜ ਹਜ਼ੂਰ ਦੇ ਚਰਨਾਂ ਵਿਚ ਕਹਿੰਦਾ, ਦਾਤਾਰ ਜੀ ਕਿਰਪਾ ਕਰਕੇ ਘਰ ਚੱਲੇ ਆ, ਆਗਿਆ ਬਖਸ਼ੋ। 100 ਰੁਪਇਆ ਆਪਣੇ ਬਾਪੂ ਦਾ ਰੱਖਿਆ, ਕਹਿੰਦਾ ਮਹਾਰਾਜ ਆ ਲਵੋ 100 ਰੁਪਇਆ, ਇਹ ਮੇਰੇ ਪਿਤਾ ਜੀ ਜਿਨ੍ਹਾਂ ਦਾ ਨਾਮ ਉਹਨਾਂ ਨੇ ਦੱਸ ਵੀ ਦਿੱਤਾ, ਹਜ਼ੂਰ ਜਾਣਦੇ ਨੇ, ਬਿਸ਼ੰਪਰ ਦਾਸ ਵੱਲੋਂ, ਇਹ 500 ਰੁਪਇਆ ਮੇਰੇ ਵੱਲੋਂ, ਤੁਸੀਂ ਕਿਰਪਾ ਕਰਿਓ। ਹਜ਼ੂਰ ਨੇ ਉਸੇ ਵੇਲੇ ਆਵਾਜ਼ ਦਿੱਤੀ ਕਿ ਗੁਰੂ ਘਰ ਵੱਲੋਂ ਇਹਨਾਂ ਨੂੰ ਪ੍ਰਸ਼ਾਦ ਦਿੱਤਾ ਜਾਏ। ਇੱਕ ਤਾਂ ਦਿੱਤਾ ਪ੍ਰਸ਼ਾਦ, ਬੈਸਰ ਵਰਜ ਕਰ ਰਿਹਾ, ਬਚਨ ਕਮਾਣ ਵਾਲੇ ਦੀ ਜ਼ਿੰਦਗੀ ਵੀ ਸੁਖ ਹੈ, ਖੁਜਤ ਕਰਨ ਵਾਲਾ ਕਦੀ ਵੀ ਜ਼ਿੰਦਗੀ ਦਾ ਰਸ ਨਹੀਂ ਮਾਣ ਸਕੇਗਾ। ਇੱਕ ਤਾਂ ਪ੍ਰਸ਼ਾਦ ਦਿੱਤਾ ਤੇ ਦੂਜਾ ਕਿਰਪਾਲੂ ਦਾਤਾ ਜੀ ਨੇ ਕੜਾ ਦਿੱਤਾ। ਇਹਦਾ ਮਤਲਬ ਉਸ ਵੇਲੇ ਕਪਾਰਾਂ ਦੀ ਮਹਾਨਤਾ ਹਜ਼ੂਰ ਦ੍ਰਿੜ ਤੱਕ ਕਰਾਉਂਦੇ ਨੇ। ਕੜਾ ਦਿੱਤਾ ਤੇ ਕਹਿਣ ਲੱਗੇ, ਪ੍ਰਸ਼ਾਦ ਭਾਈ ਬਿਸ਼ੰਪਰ ਦਾਸ ਨੂੰ ਦੇਈ, ਘਰ ਦੇ ਜੀਆਂ ਨੂੰ ਜਾ ਕੇ ਵੰਡਣਾ, ਆ ਕੜਾ ਸਾਡੀ ਨਿਸ਼ਾਨੀ ਸਾਂਭ ਕੇ ਰੱਖਿਓ, ਅਦਬ ਵਿਚ ਰਹੋਗੇ ਅਦਬ ਤੁਹਾਡੀ ਹਰ ਕਾਮਨਾ ਨੂੰ ਪੂਰੀ ਕਰੇਗਾ, ਇਹ ਸਾਡੀ ਨਿਸ਼ਾਨੀ ਜੇ। ਦੋ ਬਚਨ ਕਹਿ ਕੇ ਪ੍ਰਸ਼ਾਦ ਦੇ ਕੇ ਨਿਸ਼ਾਨੀ ਦੇ ਕੇ ਤੇ ਜਦੋਂ ਇਹਨੇ ਮੱਥਾ ਟੇਕਿਆ ਤੇ ਕੰਧ ਉੱਤੇ ਹਜ਼ੂਰ ਨੇ ਖੱਤ ਰੱਖ ਕੇ ਕਿਹਾ, ਜਾ ਪੁਰਖਾ ਭਾਈ ਸਿਖਾ, ਗੁਰੂ ਚੇਤੇ ਆਵੇ, ਰੱਬ ਚੇਤੇ ਆਵੇ। ਹੁਣ ਇਹ ਸ਼ਬਦ ਗੁਰੂ ਕਹਿੰਦੇ ਸੀ, ਕਹਾਂਗੇ ਲਓ ਜੀ ਇਹ ਤਾਂ ਆਮ ਕਹਿ ਦਿੱਤਾ ਤਾਂ ਕਿ ਇਹ ਨਹੀਂ। ਪਿਆਰਿਓ, ਜਿਹਦੇ ਸੀਨੇ ਨੂੰ ਅਣਿਆਲਾ ਤੀਰ ਕਿਤੇ ਸ਼ਬਦ ਦਾ ਵੱਜੇ, ਉਹਨੂੰ ਪਤਾ ਲੱਗਦਾ ਕਿ ਗੁਰੂ ਦੇ ਬਚਨ ਦੀ ਸਮਰੱਥਾ ਕਿਤਨੀ ਹੈ। ਲੈ ਕੇ ਤਿੰਨੇ ਚੀਜ਼ਾਂ ਤੁਰ ਪਿਆ। ਹੁਣ ਜਦੋਂ ਸੰਗਤ ਤੋਂ ਦੂਰ ਹੋਇਆ, ਅੰਦਰੋਂ ਮਾਰਿਆ ਮਨ ਨੇ ਫਣੀਆਂ ਨਾਗ ਦੀ ਤਰ੍ਹਾਂ ਫੂਕਾ, ਬਾਣੀਆਂ ਪੁੱਤਰ ਸੀ, ਗਿਲ ਲੱਗ ਪਿਆ, 500 ਤੂੰ ਰੱਖਿਆ, 100 ਬਾਪੂ ਦਾ ਰੱਖਿਆ, 600 ਰੁਪਇਆ ਮੱਥਾ ਟੇਕਿਆ ਤੇ ਆਹ ਬਾਪ ਸਾਡਾ ਰੋਜ਼ ਹੀ ਕੜਾਹ ਬਣਾਉਂਦਾ ਜਿਹੜਾ ਗੁਰੂ ਨੇ ਸਾਨੂੰ ਬੰਨ ਕੇ ਦੇ ਦਿੱਤਾ। ਮਨ ਹੈ ਨਾ ਪਿਆਰਿਓ, ਦੇਖੋ ਸੰਗਤ ਤੋਂ ਟੁੱਟ ਕੇ ਇੰਨੇ ਕੁ ਫੁਰਨੇ ਅੰਦਰ ਪੈਦੇ ਕਰਦਾ ਹੈ। ਕਈ ਵਾਰੀ ਇਹਦੇ ਫੁਰਨਿਆਂ ਨੂੰ ਵੇਖ ਕੇ ਰੋਣਾ ਹੁੰਦਾ ਵੀ ਇੰਨੀ ਗੰਦ ਵਾਲੇ ਫੁਰਨੇ ਮੈਂ ਅੰਦਰ ਲੈ ਕੇ ਤੁਰਿਆ ਬੈਠਾ। ਗੁਰੂ ਕੋਲ ਬੈਠਿਆਂ ਗੁਰੂ ਲਈ ਫੁਰਨੇ ਬਣਾਈ ਜਾਏਗਾ, ਬਾਹਰੋਂ ਨੀ ਰੌਲਾ ਪਾਉਂਦੇ, ਕਿਉਂਕਿ ਬਾਹਰ ਲੋਕ ਕਾਫਰ ਕਹਿਣਾ ਸ਼ੁਰੂ ਕਰ ਦੇਣਗੇ। ਇਹ ਵੀ ਰੱਬ ਦਾ ਸ਼ੁਕਰ ਕਰੀਏ ਜਿਹੜਾ ਉਹਨੇ ਚਮੜੀ ਦਾ ਲੇਪਣ ਕੀਤਾ ਤੇ ਮਨ ਤੇ ਧਾਤੇ ਰੱਖਿਆ। ਜੇ ਮਨ ਦੀਆਂ ਤਸਵੀਰਾਂ ਸਾਹਮਣੇ ਆ ਜਾਣ ਤੇ ਕੋਈ ਘਰ ਵੀ ਸੁਖੀ ਨਾ ਵਸੇ। ਇੱਕ ਦੂਜੇ ਦੇ ਫੁਰਨੇ ਕੀ, ਤੁਰ ਪਿਆ ਮਨ ਚ ਗਤੀਆਂ ਦਿੰਦਾ ਵੀ 600 ਰੁਪਇਆ ਵੀ ਦਿੱਤਾ, ਆਹ ਕੜਾਹ ਮਿਲਿਆ, ਆਹ ਮਿਲਿਆ, ਇੱਕ ਕੜਾ ਨਾਲ ਕਹਿ ਦਿੱਤਾ ਗੁਰੂ ਚੇਤੇ ਆਵੇ, ਬਾਪ ਤਾਂ ਸਾਡਾ ਰੋਜ਼ ਹੀ ਸਵੇਰੇ ਉੱਠ ਕੇ ਸ਼ਬਦ ਪੜ੍ਹਦਾ, ਮਿਲਿਆ ਕੀ। ਇਹ ਗਿਣਤੀ ਗਿਣਦਾ ਗਿਣਦਾ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚਮਕੌਰ ਸਾਹਿਬ ਦੇ ਨੇੜੇ ਪਹੁੰਚਿਆ ਹੈ। ਇੱਥੇ ਸੀ ਭਾਈ ਧਿਆਨ ਸਿੰਘ ਮਾਜਰੀਆ, ਉਹਦੇ ਨਾਂ ਨਾਲ ਸ਼ਬਦ ਮਾਜਰੀਆ ਵਰਤਿਆ ਹੈ। ਕਹਿੰਦੇ ਸ਼ਾਮ ਪੈ ਗਈ, ਭਾਈ ਧਿਆਨ ਸਿੰਘ ਨੂੰ ਮਿਲ ਗਿਆ ਤੇ ਇਹਨੇ ਕਿਹਾ ਮੈਂ ਰਾਤ ਰਹਿਣਾ। ਭਾਈ ਸਾਹਿਬ ਪੁੱਛਦੇ ਨੇ ਆਇਆ ਕਿੱਥੋਂ? ਕਹਿੰਦਾ ਆਨੰਦਪੁਰ ਸਾਹਿਬ। ਬੜੇ ਪ੍ਰੇਮ ਨਾਲ ਘਰ ਲੈ ਗਏ, ਪ੍ਰਸ਼ਾਦ ਪਾਣੀ ਛਕਾਇਆ, ਸੁੱਖ ਸਾਧ ਪੁੱਛੀ ਤੇ ਹੁਣ ਸਿੱਖ ਸਿੱਖ ਨੂੰ ਮਿਲੇ ਤੇ ਜੇ ਗੁਰੂ ਦੀ ਗੱਲ ਹੋਵੇ ਤੇ ਸਮਝੋ ਦੋਨੋਂ ਹੀ ਸਿੱਖ ਨੇ, ਤੇ ਜੇ ਸਿੱਖ ਨੂੰ ਸਿੱਖ ਮਿਲਦਾ ਤੇ ਤੀਜੇ ਸਿੱਖ ਦੀ ਪਿੱਠ ਲਾਣੀ ਚਾਹੁੰਦਾ ਫਿਰ ਸਿੱਖੀ ਵਾਲਾ ਗੁਣ ਕੋਈ ਨੀ। ਸਿੱਖ ਸਿੱਖ ਨੂੰ ਮਿਲੇ ਤੇ ਗੁਰੂ ਚੇਤੇ ਆਵੇ। ਮੈਂ ਪਿਛਲੀ ਵਾਰੀ ਇੱਕ ਅਰਜ਼ ਕੀਤੀ ਸੀ, ਇੱਕ ਅਦੀਬ ਨੇ ਲਿਖਿਆ ਕਹਿੰਦਾ ਚਾਰ ਮਿਲੇ ਚੌਂਸਠ ਖਿੜੇ, ਮਿਲੇ ਬੀਸ ਕਰ ਜੋਰ, ਗੁਰ ਸਿੱਖ ਕੋ ਗੁਰ ਸਿੱਖ ਮਿਲੇ ਖਿਲੇ ਹੈ ਸਾਤ ਕਰੋੜ। ਚਾਰ ਮਿਲੇ ਚੌਂਸਠ ਖਿੜੇ, ਮਿਲੇ ਬੀਸ ਕਰ ਜੋਰ। ਚਾਰ ਮਿਲੇ ਦਾ ਅਖਰੀ ਅਰਥ ਇੱਕ ਸਿੱਖ ਦੀਆਂ ਦੋ ਅੱਖਾਂ ਨੇ ਸਿੱਖ ਨੂੰ ਦੇਖਿਆ, ਦੋਨਾਂ ਸਿੱਖਾਂ ਦੀਆਂ ਦੋ ਦੋ ਅੱਖਾਂ ਚਾਰ ਅੱਖਾਂ ਹੋ ਗਈਆਂ, ਚਾਰ ਨੇਤਰ ਆਪਸ ਵਿੱਚ ਮਿਲੇ। ਚਾਰ ਮਿਲੇ ਚੌਂਸਠ ਖਿੜੇ, ਇੱਕੋ ਦਮ ਚੌਂਸਠ ਖਿੜੇ ਦਰ ਤੇ ਦੋਨਾਂ ਦੇ ਜਬਾੜੇ ਵਿੱਚ ਜਿਹੜੇ ਬੱਤੀ ਬੱਤੀ ਦੰਦ ਸਨ ਉਹ ਖਿੜ ਪਏ, ਹੱਸ ਪਏ। ਸਿੱਖ ਸਿੱਖ ਨੂੰ ਮਿਲੇ। ਹੁਣ ਆਪਣਾ ਜਿਹੜਾ ਹਾਲ ਹੈ, ਮੇਰਾ ਸੱਚੇ ਪਾਤਸ਼ਾਹ ਤੂੰ ਹੀ ਮੇਲ ਕਰੀ, ਅਸੀਂ ਪਹਿਲਾਂ ਦੇਖਣੇ ਕਿਹੜੀ ਜਥੇਬੰਦੀ, ਇਹ ਬੰਦਾ ਕਿਹਦੇ ਨਾਲ ਸੰਬੰਧਿਤ ਹੈ। ਮੈਂ ਕਹਿੰਦਾ ਬਾਕੀ ਸਭ ਕੁਝ ਛੱਡ ਦਿਓ, ਜੋੜੇ ਬਾਹਰ ਲਾ ਕੇ ਆਉਂਦੇ ਹਾਂ, ਰੱਬ ਮੇਲ ਕਰੇ ਇਹ ਵੀ ਖਾਉਂਦੇ ਦਾ ਜੋੜਾ ਬਾਹਰ ਲਾ ਦਈਏ, ਕਿਹੜੀ ਜਥੇਬੰਦੀ, ਕਿਹੜਾ ਸਿੱਖ ਨਹੀਂ। ਇੱਥੇ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਤੂੰ ਥੱਲੇ ਬੈਠ ਕੇ ਕੇਵਲ ਇੱਕ ਸਿੱਖ ਹੈ, ਕੇਵਲ ਸਿੱਖ ਹੈ। ਹੁਣ ਕਹਿੰਦੇ ਚਾਰ ਮਿਲੇ, ਅੱਖਾਂ ਚਾਰ ਮਿਲੀਆਂ, ਚੌਂਸਠ ਖਿੜੇ, ਬੱਤੀ ਬੱਤੀ ਦੰਦ ਖਿੜਕਦਾ ਕੇ ਹੱਸੇ, ਮਿਲੇ ਬੀਸ ਕਰ ਜੋਰ, ਜਦੋਂ ਕਰ ਜੋਰ ਹੱਥ ਜੋੜੇ ਤੇ ਵੀਹ ਉਂਗਲਾਂ ਮਿਲ ਗਈਆਂ। ਕਹਿੰਦੇ ਸਿੱਖ ਸਿੱਖ ਦੇ ਨੇੜੇ ਗਿਆ, ਸਿੱਖ ਨੂੰ ਸਿੱਖ ਮਿਲਿਆ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਸਾਤ ਕਰੋੜ, ਸਾਢੇ ਤਿੰਨ ਕਰੋੜ ਰੋਮ ਇੱਕ ਸਰੀਰ ਦੇ, ਸਿੱਖ ਸਿੱਖ ਨੂੰ ਮਿਲਿਆ ਤੇ ਸੱਤ ਕਰੋੜ ਰੋਮ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਆਉਣ ਲੱਗੀ। ਕਿਉਂਕਿ ਇਹ ਰੂਹਾਨੀਅਤ ਵਾਲੇ ਸਿੱਖ ਨੇ, ਜੁੜੇ ਹੋਏ ਸਿੱਖ ਨੇ। ਕਿਰਪਾਲੂ ਦਾਤਾ ਜੀ ਦੇ ਅੰਮ੍ਰਿਤ ਬਚਨਾਂ ਵੱਲ ਆਉਣਾ, ਭਾਈ ਧਿਆਨ ਸਿੰਘ ਨੇ ਪੁੱਛਿਆ, ਭਾਈ ਸੱਜਣਾ ਮੇਰੇ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਗਿਆ, ਉਹਨੇ ਸਭ ਕੁਝ ਦੱਸ ਦਿੱਤਾ, ਗਿਆ ਸੀ ਮਹੀਨਾ ਰਿਹਾ ਹੋਈਆਂ, ਖੱਟਿਆ ਕੁਝ ਨਹੀਂ। ਉਹ ਸਮਝ ਗਿਆ ਵੀ ਇਹ ਬੰਦਾ ਤੋਖਲੇ ਚ ਪੈ ਗਿਆ ਕਿਤੇ ਸੰਸੇ ਚ। ਉਹਨੇ ਪ੍ਰਸ਼ਾਦਾ ਛਕਾਉਂਦਿਆਂ ਦੋਨਾਂ ਜੀਆਂ ਨੇ ਕਿਹਾ, ਨਹੀਂ ਭਲਿਆ ਸਤਿਗੁਰੂ ਬੜੇ ਦਿਆਲੂ ਨੇ। ਕਹਿੰਦਾ ਠੀਕ ਹੈ, ਦਿਆਲੂ ਹੋਣਗੇ। ਅੰਦਰ ਦੀ ਪੋਟਲੀ ਖੋਲ ਦਿੱਤੀ, ਕੱਢ ਕੇ ਕੜਾ ਰੱਖ ਕੇ ਪ੍ਰਸ਼ਾਦ, ਕਹਿੰਦਾ 600 ਰੁਪਈਏ ਦੇ ਬਦਲੇ ਆਹ ਮਿਲਿਆ ਹੈ। ਕਹਿਣ ਲੱਗੇ ਆ, ਕਹਿੰਦਾ ਪ੍ਰਸ਼ਾਦ ਦਿੱਤਾ ਬਾਬੇ ਨੇ, ਮੇਰਾ ਪਿਓ ਰੋਜ਼ ਬਣਾਉਂਦਾ ਸੀ, ਆ ਲੋਹੇ ਦਾ ਕੜਾ ਦੇ ਦਿੱਤਾ। ਤੇ ਤੁਰਦਿਆਂ ਜਦੋਂ ਪਿੱਠ ਤੇ ਹੱਥ ਰੱਖਿਆ ਤੇ ਨਾਲ ਕਹਿਣ ਲੱਗੇ, ਤੈਨੂੰ ਗੁਰੂ ਚੇਤੇ ਆਵੇ। ਕਹਿੰਦਾ ਮੈਂ ਤਾਂ ਮਹੀਨਾ ਵੀ ਖਰਾਬ ਕੀਤਾ, 600 ਰੁਪਈਆ ਵੀ ਗਿਆ। ਭਾਈ ਧਿਆਨ ਸਿੰਘ ਨੇ ਪਹਿਲਾਂ ਸਮਝਾਇਆ, ਨਹੀਂ ਪਿਆਰਿਆ ਗੁਰੂ ਦੇ ਬਚਨ ਦੀ ਕੋਈ ਕੀਮਤ ਨਹੀਂ। ਉਹ ਕਹਿੰਦਾ ਨਹੀਂ। ਉਹਨੇ ਫਿਰ ਨਾਲ ਇੱਕ ਤੁੱਕ ਪੜ ਦਿੱਤੀ, ਕਹਿਣ ਲੱਗੇ ਅਮੁੱਲ ਕਰਮ ਅਮੁੱਲ ਫੁਰਮਾਨ। ਬੜੀ ਵਾਰੀ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਨੇ, ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ, ਅਮੁੱਲ ਕਰਮ, ਮੁੱਲ ਫੁਰਮਾਨ। ਕਹਿੰਦਾ ਬਾਬਾ ਜੀ ਦੇ ਰੋਜ਼ ਤੂੰ ਇਹ ਜਪ ਸਾਹਿਬ ਪੜ੍ਹਦਾ ਹੋਵੇ, ਤੈਨੂੰ ਪਤਾ ਨਹੀਂ ਕਿ ਗੁਰੂ ਦੀ ਬਖਸ਼ੀਸ਼ 600 ਦੀ ਨਹੀਂ ਹੁੰਦੀ, ਅਮੁੱਲ ਹੈ। ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ, ਨਿਸ਼ਾਨ ਦਾ ਅਰਥ ਇੱਥੇ ਕਰਾਂਗੇ ਉਹਦੀ ਦਿੱਤੀ ਹੋਈ ਨਿਸ਼ਾਨੀ, ਉਹਦੀ ਦਿੱਤੀ ਹੋਈ ਦਾਤ ਜਾਂ ਉਹਦੀ ਰਾਹਦਾਰੀ। ਕਹਿਣ ਲੱਗੇ ਉਹਦੀ ਦਾਤ ਦੀ ਕੀ ਕੀਮਤ, ਅਮੁੱਲ ਹੈ। ਤੇ ਨਾਲ ਅਗਲੀ ਤੋਂ ਕਹਿ ਦਿੱਤੀ ਅਮੁੱਲ ਕਰਮ, ਉਹਦੀ ਬਖਸ਼ਿਸ਼ ਅਮੁੱਲ ਹੈ, ਕਰਮ ਦਾ ਅਰਥ ਇੱਥੇ ਬਖਸ਼ਿਸ਼ ਹੈ। ਅਮੁੱਲ ਫੁਰਮਾਨ, ਫੁਰਮਾਨ ਦਾ ਅਰਥ ਬਚਨ, ਜੋ ਗੁਰੂ ਨੇ ਰੱਬ ਨੇ ਬਚਨ ਕਹਿ ਦਿੱਤਾ ਉਹਦੀ ਕੋਈ ਕੀਮਤ ਨਹੀਂ, ਅਮੁੱਲ ਫੁਰਮਾਨ ਹੈ। ਕਹਿਣ ਲੱਗਾ ਮੈਂ ਇਹ ਗੱਲਾਂ ਉੱਥੇ ਵੀ ਸੁਣੀਆਂ ਨੇ। ਭਾਈ ਧਿਆਨ ਸਿੰਘ ਕਹਿੰਦਾ ਇਹਨੂੰ ਸਾਲ ਕੋਈ ਨੀ, ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਅੱਜ ਅਮੁੱਲ ਫੁਰਮਾਨ ਸਾਡੇ ਘਰ ਆਇਆ ਹੈ। ਦੇਖੋ ਸਿੱਖ ਦੀ ਭਾਵਨਾ ਕੀ ਹੈ, ਇੱਕ ਨੂੰ ਗੁਰੂ ਕੋਲੋਂ ਲੈ ਕੇ ਬਚਨ ਭਰੋਸਾ ਨਹੀਂ, ਦੂਜਾ ਯਕੀਨ ਕਰੀ ਬੈਠਾ ਜੇ ਮੈਂ ਝੋਲੀ ਅੱਡਾਂਗਾ ਇਹ ਮੈਨੂੰ ਵੀ ਮਿਲ ਸਕਦਾ ਹੈ। ਕਹਿੰਦਾ ਭਾਗਵਾਨ ਨੇ ਅੱਜ ਅਮੁੱਲ ਫੁਰਮਾਨ ਸਾਡੇ ਘਰ ਆਇਆ ਹੈ, ਉਹ ਅਮੁੱਲ ਕਰਮ ਹੈ, ਉਹ ਅਮੁੱਲ ਬਖਸ਼ੀਸ਼ ਹੈ। ਕਹਿਣ ਲੱਗੀ ਮੈਂ ਸਮਝੀ ਨਹੀਂ। ਕਹਿੰਦਾ ਇੱਕ ਤਾਂ ਕੜਾ ਪ੍ਰਸ਼ਾਦ ਇਹਦੇ ਕੋਲ ਹੈ, ਦੂਸਰਾ ਇਹਦੇ ਕੋਲ ਕੜਾ ਹੈ, ਤੀਜਾ ਇੱਕ ਗੁਰੂ ਨੇ ਬਚਨ ਦਿੱਤਾ ਤੈਨੂੰ ਗੁਰੂ ਚੇਤੇ ਆਵੇ। ਇਹ ਕਹਿੰਦਾ 600 ਰੁਪਈਆ ਦੇ ਕੇ ਮੈਨੂੰ ਮਿਲਿਆ, ਮੈਂ ਕੁਝ ਨੀ ਖੱਟਿਆ। ਘਰ ਵਾਲੀ ਕਹਿੰਦੀ ਹੈ ਪਹਿਲਾਂ ਸਮਝਾਓ, ਜੇ ਨਹੀਂ ਸਮਝਦਾ ਨਾ ਫਿਰ ਭਾਵੇਂ ਸਭ ਕੁਝ ਵਿਕ ਜਾਏ, ਗੁਰੂ ਕੇ ਬਚਨ ਦੀ ਤੋਹੀਨ ਨਹੀਂ ਹੋਣ ਦੇ, ਮਜ਼ਾਕ ਨਾ ਉਡਾਏ ਗੁਰੂ ਕੇ ਬਚਨ ਦਾ। ਉਸੇ ਵੇਲੇ ਇਸਤਰੀ ਨੇ ਜੋ ਗਹਿਣਾ ਗੱਟਾ ਸੀ ਉਹ ਸਭ ਕੁਝ ਉਹਦੇ ਸਾਹਮਣੇ ਚ ਰੱਖਿਆ। ਭਾਈ ਧਿਆਨ ਸਿੰਘ ਨੇ ਸਭ ਕੁਝ ਵੇਚਿਆ, ਸੌ ਸਾਖੀ ਵਿਚ ਤੇ ਗੁਰਪ੍ਰਤਾਪ ਸੂਰਜ ਵਿਚ ਇਹ ਗੱਲ ਲਿਖੀ ਹੈ। ਕਹਿੰਦੇ ਨੇ 500 ਰੁਪਇਆ ਤਾਂ ਉਹਨੇ ਪਹਿਲਾਂ ਗਿਣ ਕੇ ਦਿੱਤਾ, ਆ ਜੋ ਤੂੰ ਮੱਥਾ ਟੇਕਿਆ ਤੇਰਾ ਹੀ। ਤੇ ਚੇਤੇ ਰੱਖੀ ਜਦੋਂ ਤੂੰ ਮੈਨੂੰ ਬਚਨ ਦੇ ਦਿੱਤੇ ਤੇ ਖਬਰਦਾਰ ਮੇਰੇ ਗੁਰੂ ਲਈ ਫਿਰ ਤੂੰ ਜੀਭ ਨਹੀਂ ਖੋਲੇਗੀ ਕਿ ਮੈਂ ਕੀ ਲੈ ਕੇ ਆਇਆ। ਆ 500 ਤੇਰੇ ਹੀ, ਆ 100 ਤੇਰੇ ਬਾਪੂ ਦੇ ਹੀ, ਆ 5 ਰੁਪਈਏ 2-3 ਦਿਨ ਤੈਨੂੰ ਹੋ ਗਏ ਦਿੱਤਿਆਂ, ਇਹ ਉੱਤੇ ਵਿਆਜ 600 ਤੇ 5 ਰੁਪਈਏ ਰੱਖ ਕੇ ਕਹਿਣ ਲੱਗਾ ਦੇ ਮੈਨੂੰ ਬਚਨ। ਹੁਣ ਉਹਨੂੰ ਕੀ ਪਤਾ ਸੀ ਉਹਨੇ ਕੜਾ ਦੇ ਦਿੱਤਾ, ਨਾਲ ਕਹਿ ਦਿੱਤਾ ਗੁਰੂ ਨੇ ਮੈਨੂੰ ਕਿਹਾ ਸੀ ਗੁਰੂ ਚੇਤੇ ਆਵੇ ਤੇ ਚੱਲ ਤੈਨੂੰ ਚੇਤੇ ਆ ਜਾ। ਹੁਣ ਗੱਲ ਭਾਵੇਂ ਨੂੰ ਅਸੀਂ ਤਰਕ ਵਿੱਚ ਨਾਲ ਜਾਈਏ, ਉਹਨੇ ਜਦੋਂ ਦੋ ਗੱਲਾਂ ਕਹੀਆਂ, ਕਹਿੰਦਾ ਪ੍ਰਸ਼ਾਦ ਮੇਰੇ ਬਾਪ ਲਈ ਦਿੱਤਾ ਧਿਆਨ ਸਿੰਘ, ਕਹਿੰਦਾ ਫਿਰ ਲੈ ਜੀ ਬਾਪੂ ਲਈ, ਹੋ ਸਕਦਾ ਉਹਦੀ ਭਾਵਨਾ ਤੇਰੇ ਤੋਂ ਕੁਝ ਵੱਖਰੀ ਹੋਵੇ, ਪ੍ਰਸ਼ਾਦ ਤੂੰ ਉਹਦੇ ਤੱਕ ਪਹੁੰਚਾ ਦੇ। ਦੋਨੋਂ ਬਚਨ ਉਹਨੇ ਕੜਾ ਵੀ ਲੈ ਲਿਆ, ਉਹਨੇ ਇਹ ਵੀ ਬਚਨ ਲੈ ਲਿਆ ਗੁਰੂ ਚੇਤੇ ਆਵੇ। ਸਵੇਰੇ ਤੋਰ ਜੇ ਗੱਲ ਕਹੀ, ਹੁਣ ਮੇਰੇ ਗੁਰੂ ਦੇ ਬਚਨ ਤੇ ਤਰਕ ਨਾ ਕਰੀ ਕਿਉਂਕਿ ਤੇਰੇ ਵਿਆਜ ਸਮੇਤ ਪੈਸੇ ਮੋੜ ਦਿੱਤੇ। ਪਿਆਰੇ ਉਹ ਚਲਾ ਗਿਆ। ਪਤਾ ਨੀ ਰੱਬ ਦੀ ਐਸੀ ਮਿਹਰ ਵਾਪਰੀ, ਧਿਆਨ ਸਿੰਘ ਦੰਪਤੀ ਅੱਗੇ ਵੀ ਬਹਿੰਦੇ ਸਨ ਗੁਰੂ ਗੁਰੂ ਜਪਦਿਆਂ, ਪਰ ਜਿਸ ਦਿਨ ਦਾ ਚਲਾ ਗਿਆ ਹੁਣ ਬਹਿਣ ਲੱਗਣਾ ਤੇ ਗੁਰੂ ਵਿੱਚ ਵਰਤਣ ਲੱਗ ਪਿਆ। ਗੁਰੂ ਅੱਗੇ ਵੀ ਕਹਿੰਦੇ ਸਨ, ਅੰਦਰ ਰਸ ਆਉਣ ਲੱਗਾ, ਕਿਸੇ ਆਨੰਦ ਵੀ ਜੁੜੇ। ਉਹ ਤੁਰਿਆ, ਉਹਨੇ ਦਿੱਲੀ ਹੀਰੇ ਖਰੀਦੇ, ਉਜੈਨ ਤੱਕ ਜਾਂਦਿਆਂ ਉਹਨੇ 3000 ਰੁਪਇਆ ਕਮਾਇਆ। ਤੇ ਉਹ ਬਿਸ਼ੰਕਰ ਦਾਸ ਬੈਠਾ ਇੰਤਜ਼ਾਰ ਕਰ ਰਿਹਾ, ਮੇਰਾ ਪੁੱਤਰ ਗੁਰੂ ਕੋਲ ਗਿਆ ਕੁਛ ਲੈ ਕੇ ਆਏਗਾ। ਜਦੋਂ ਗਿਆ, ਕੜਾ ਪ੍ਰਸ਼ਾਦ ਦੀ ਦੇਗ ਦਿੱਤੀ। ਭਾਈ ਵੀਰ ਸਿੰਘ ਲਿਖਦੇ ਨੇ ਉਹ ਦੇਗ ਬਿਲਕੁਲ ਉਸੇ ਤਰ੍ਹਾਂ ਤਾਜ਼ੀ ਸੀ, ਮੁੱਖ ਵਿੱਚ ਬਜ਼ੁਰਗ ਨੇ ਪਾਈ ਤੇ ਨਾਲ ਕਹਿ ਦਿੱਤਾ ਸੱਚੇ ਪਾਤਸ਼ਾਹ ਤੇਰੇ ਦਰ ਦਾ ਇੱਕ ਤਿਣਕਾ ਵੀ ਮਿਲ ਜਾਏ, ਤੇਰਾ ਕੋਟਾਨ ਕੋਟ ਸ਼ੁਕਰ। ਇਹ ਸ਼ਬਦ ਸਾਡੇ ਲੋਕ ਕੁਣਕਾ ਕਹਿੰਦੇ ਆ, ਵੈਸੇ ਅਸਲ ਚ ਹੈ ਕਿਣਕਾ ਮਾਤਰ ਹੀ ਦੇਗ ਮਿਲ ਜਾਏ। ਪਿਆਰਿਓ, ਜਦੋਂ ਬਾਪ ਨੇ ਪੁੱਛਿਆ ਦੱਸ ਮੇਰੇ ਗੁਰੂ ਦੇ ਬਚਨ, ਜਿਹੜੇ ਪੈਸੇ ਕਮਾ ਕੇ ਲਗਿਆ ਸੀ, ਕਹਿੰਦਾ ਬਾਪੂ ਛੱਡ ਕੇ ਭਰਮ ਚ ਪੈ ਗਿਆ, ਆ ਦੇਖ ਮੈਂ 600 ਦਾ ਵਣਜ ਕਰਕੇ ਲਿਆ, 3000 ਰੁਪਇਆ ਬਚਿਆ। ਉਹ ਕਹਿੰਦਾ ਪੁੱਤਰ ਤੂੰ ਮੱਥਾ ਨੀ ਟੇਕਿਆ? ਕਹਿੰਦਾ ਮੱਥਾ ਟੇਕਿਆ, ਮਿਲਿਆ ਕੀ ਸੀ? ਇੱਕ ਲੋਹੇ ਦਾ ਕੜਾ ਤੇ ਇੱਕ ਬਚਨ ਮਿਲਿਆ ਸੀ, ਤੈਨੂੰ ਗੁਰੂ ਚੇਤੇ ਆਵੇ। ਕਹਿੰਦਾ ਬੱਚਿਆ, ਬਸ ਇਹਦੇ ਵਿੱਚ ਹੀ ਸਭ ਕੁਝ ਹੈ, ਇਹ ਨਿਸ਼ਾਨੀ ਹੈ। ਗਾਵੈ ਕੋ ਦਾਤ ਜਾਣੈ ਨੀਸ਼ਾਨ, ਤੇਰੀ ਦਾਤ ਨੂੰ ਤੇਰੀ ਨਿਸ਼ਾਨੀ ਨੂੰ ਦੇਖ ਕੇ ਤੂੰ ਚੇਤੇ ਆਏ। ਤੇ ਨਾਲ ਕਹਿੰਦਾ ਉਹਨਾਂ ਤੁਰਦਿਆਂ ਪਿਆ ਸੀ, ਇਹਨੂੰ ਸਾਂਭ ਕੇ ਰੱਖਿਓ, ਅਦਬ ਕਰੋਗੇ ਤੁਹਾਡੀ ਭਾਵਨਾ ਨੂੰ ਭਾਗ ਲੱਗੇਗਾ। ਕਹਿਣ ਲੱਗਾ ਪੁੱਤਰ ਉਹ ਕਿੱਥੇ? ਕਹਿੰਦਾ ਮੈਂ ਉਹ 600 ਜਿਹੜਾ ਲਿਆ ਦਿੱਤਾ ਮੱਥਾ ਟੇਕਿਆ, ਮੈਂ ਦਰਸਤੇ ਦੇ ਆਇਆ। ਬਾਪ ਨੇ ਮੱਥੇ ਤੇ ਹੱਥ ਮਾਰਿਆ, ਕਹਿੰਦਾ ਕੱਚ ਵਿਹਾਜ ਕੇ ਲੈ ਆਏ, ਸਮਾਂ ਪਾ ਕੇ ਪਤਾ ਲੱਗੇਗਾ ਗੁਰੂ ਦੇ ਬਚਨ ਦੀ ਕੀ ਕੀਮਤ ਸੀ। ਬਾਪ ਪਛਤਾਵੇ ਵਿੱਚ, ਪੁੱਤਰ ਨੇ ਪਰਿਵਾਰ ਨੇ ਪਰਵਾਹ ਨਾ ਕੀਤੀ। ਪਿਆਰੇ, ਉਸੇ ਵੇਲੇ ਉਹਨੇ ਜਦੋਂ ਵਪਾਰ ਸ਼ੁਰੂ ਕੀਤਾ, ਹਜ਼ਾਰਾਂ ਵਿੱਚ ਖੇਡਿਆ, ਨਾਲ ਕਹੀ ਜਾ ਦੇਖ ਬਾਪ, ਪਰ ਰੱਬ ਦੀ ਕਰਨੀ ਇੱਕੋ ਹੀ ਝਟਕਾ ਲੱਗਾ, ਜੋ ਕੁਝ ਕਮਾਇਆ ਸੀ ਸ਼ਾਮ ਤੋਂ ਪਹਿਲਾਂ ਪਹਿਲਾਂ ਕੰਗਾਲ ਹੋ ਗਿਆ, ਰੋਟੀ ਤੋਂ ਮੁਥਾਜ ਹੋ ਗਿਆ। ਅੱਜ ਬਾਪ ਫਿਰ ਤਖ਼ਤ ਪੋਈ ਤੇ ਬੈਠਾ, ਜਦੋਂ ਕਿਤੇ ਪਹਿਲਾਂ ਤੋਰ ਲੱਗਿਆ ਬੈਠਾ ਸੀ, ਪੈਰ ਪਕੜ ਕੇ ਕਹਿੰਦਾ ਬਸ ਕਮਰ ਟੁੱਟ ਗਈ ਬਾਪ, ਲੱਕ ਟੁੱਟ ਗਿਆ, ਕੁਝ ਵੀ ਪੱਲੇ ਨੀ ਰਹਿ ਗਿਆ, ਮੁਥਾਜ ਹੋ ਗਿਆ ਰੋਟੀ ਤੋਂ ਆਤੁਰਨ। ਉਸੇ ਵੇਲੇ ਬਾਪ ਨੇ ਕਿਹਾ ਪੁੱਤਰ ਮੇਰੀ ਅਜੇ ਵੀ ਮੰਨ ਲੈ, ਹੁਣ ਤੂੰ ਕੱਲਾ ਨਾ ਜਾ, ਮੈਂ ਤਰਲਾ ਮਿੰਨਤ ਜਾ ਕੇ ਕਰਾਂਗਾ, ਗੁਰੂ ਬਖਸ਼ ਦੇ, ਅੰਦਰ ਦੀ ਵੀ ਕੰਗਾਲਤਾ ਨਿਕਲ ਜਾਏਗੀ ਤੇ ਬਾਹਰ ਦੀ। ਤੂੰ ਗੁਰੂ ਦੇ ਬਚਨ ਨੂੰ ਕਮਾਇਆ ਨਹੀਂ, ਬਚਨ ਵੇਚ ਕੇ ਆ ਗਿਆ ਤੂੰ। ਕਹਿੰਦੇ ਭਾਈ ਬਿਸ਼ੰਕਰ ਦਾਸ ਬਜ਼ੁਰਗੀ ਅਵਸਥਾ ਵਿੱਚ ਚੱਲੇ ਸਨ, ਸਾਰੇ ਪਰਿਵਾਰ ਨੂੰ ਲੈ ਕੇ ਚਮਕੌਰ ਸਾਹਿਬ ਆਏ, ਪੁੱਛਣ ਭਾਈ ਧਿਆਨ ਸਿੰਘ ਮਾਜਰੀਏ ਨੂੰ ਮਿਲਣੇ, ਤੇ ਪਤਾ ਲੱਗਾ ਉਹਦੀਆਂ ਤੇ ਹਵੇਲੀਆਂ ਉਸਰੀਆਂ ਨੇ, ਉਹਦਾ ਤੇ ਕਾਰੋਬਾਰ ਬੜਾ ਹੈ। ਤੇ ਉਹ ਕਹਿੰਦਾ ਹਰਗੋਪਾਲ, ਜਦੋਂ ਮੈਂ ਗਿਆ ਸਾਂ ਰਾਤ ਰੋਟੀ ਖਵਾਈ, ਕੱਚਾ ਜਿਹਾ ਘਰ ਸੀ, ਭਾਈ ਧਿਆਨ ਸਿੰਘ ਦੇ ਘਰ ਨੌਕਰ ਚਾਕਰ ਜਦੋਂ ਮਿਲਿਆ, ਕਹਿੰਦਾ ਵੀ ਇਹ ਕੀ ਵਾਪਰਿਆ? ਉਹ ਕਹਿੰਦਾ ਭਰਾਵਾ, ਜਿੱਦਣ ਦਾ ਤੇਰੇ ਤੋਂ ਬਚਨ ਲਿਆ ਹੈ ਨਾ, ਕੜਾ ਉਹਨੇ ਸੰਭਾਲ ਕੇ ਰੁਮਾਲ ਵਿੱਚ ਲਪੇਟ ਕੇ ਰੱਖਿਆ। ਪਿਆਰਿਓ, ਆ ਨਿਸ਼ਾਨੀਆਂ ਮੇਰੇ ਕਲਗੀ ਵਾਲੇ ਦੀ ਦਿੱਤੀ ਹੋਈ ਦਾਤ ਨੇ, ਕਦੀ ਦੇਖੋ ਤੁਸੀਂ, ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ਨੇ। ਕਹਿੰਦੇ ਨੇ ਔਰਤ ਨੇ ਮਾਂਗ ਵਿੱਚ ਸੰਦੂਰ ਪਾਇਆ, ਉਹਦੇ ਕੀ ਅਰਥ ਨੇ? ਸਿਰਫ ਅਰਥ ਨੇ, ਇਹਦੇ ਸਿਰ ਦਾ ਸਾਈ ਕਾਇਮ ਹੈ, ਜਦੋਂ ਦਾੜਾ ਪ੍ਰਕਾਸ਼ ਕਰ ਪੰਜ ਕਕਾਰ ਤੂੰ ਧਾਰਨ ਕਰਕੇ ਤੁਰਨਾ ਹੈ, ਕੱਲੀ ਵੱਖਰੀ ਪਹਿਚਾਣ ਨੀ, ਉਦੋਂ ਪਤਾ ਇਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਬਾਪੂ ਖਲੋਤਾ ਹੈ, ਇਹਦੇ ਸਿਰ ਤੇ ਦਾ ਬਾਪੂ ਖਲੋਤਾ, ਸਿਰ ਉੱਪਰ ਠਾਡਾ ਗੁਰਸੂਰਾ, ਗੁਰੂ ਸੂਰਮਾ ਸਿਰ ਤੇ ਖਲੋਤਾ, ਤੇ ਫਿਰ ਜਦੋਂ ਕਿਤੇ ਠੋਕਰ ਲੱਗਦੀ ਮਨ ਅੰਦਰੋਂ ਕਹਿੰਦਾ ਨਹੀਂ ਮੇਰਾ ਸਿੱਖੀ ਮੇਰੇ ਕੋਲ ਹੈ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ ਮੇਰਾ ਸਮਰੱਥ ਗੁਰੂ ਮੇਰੇ ਨਾਲ ਹੈ, ਕਹਿੰਦਾ ਸੱਜਣਾ ਪੱਲੇ ਕੁਛ ਨੀ ਸੀ, ਸਭ ਕੁਝ ਵੇਚ ਵੱਟ ਕੇ ਤੈਨੂੰ 605 ਰੁਪਏ ਦਿੱਤੇ, ਕਹਿੰਦੇ ਨੇ ਸਵੇਰੇ ਖਲ ਵਾਹਣ ਗਿਆ ਸਾਂ, ਫਾਲਾ ਅੜਿਆ ਸੀ, ਥੱਲੇ ਇੱਕ ਗਾਗਰ ਨਿਕਲੀ ਖੇਤ ਵਿੱਚੋਂ, ਉਹ ਸਾਰੀ ਗਾਗਰ ਹੀ ਸੋਨੇ ਦੀਆਂ ਮੋਹਰਾਂ ਨਾਲ ਭਰੀ ਸੀ, ਕਹਿੰਦਾ ਉਸ ਬਚਨ ਨੂੰ ਕਮਾਏ, ਬਸ ਗੁਰੂ ਗੁਰੂ ਚੇਤੇ ਹੁੰਦਾ, ਹਰ ਗੋਪਾਲ ਡਿੱਗ ਪਿਆ, ਕਹਿੰਦਾ ਸਿੱਖਾ ਸਿੱਖ ਸਿੱਖ ਦਾ ਭਲਾ ਲੋਚਦਾ, ਤੂੰ ਮੇਰੇ ਨਾਲ ਆਨੰਦਪੁਰ ਸਾਹਿਬ ਚੱਲ, ਮੈਨੂੰ ਖਿਮਾ ਮੰਗਵਾ ਦੇ, ਇੱਕ ਵਾਰੀ ਬਖਸ਼ਵਾ ਦੇ। ਪੂਰਾ ਪਰਿਵਾਰ ਗਿਆ ਕਲਗੀ ਵਾਲੇ ਦੇ ਚਰਨਾਂ ਵਿੱਚ ਜਾ ਕੇ, ਉਸ ਬਜ਼ੁਰਗ ਬਿਸ਼ੰਬਰ ਦਾਸ ਨੇ ਦੰਡੌਤ ਕੀਤੀ, ਬਜ਼ੁਰਗ ਡਿੱਗ ਪਿਆ, ਚਰਨ ਪਕੜ ਕੇ ਨੇਤਰਾਂ ਦੇ ਨੀਰ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ, ਹੇ ਸੱਚੇ ਪਾਤਸ਼ਾਹ ਤੇਰੀ ਬਖਸ਼ਿਸ਼ ਦੀ ਕਦਰ ਨਹੀਂ ਜਾਣ ਸਕਿਆ, ਇਹਨੂੰ ਕੀ ਪਤਾ ਤੇਰੇ ਬਚਨ ਤੇਰੀ ਰਹਿਮਤ ਕੀ, ਇਹ ਭੁੱਲ ਗਿਆ, ਨਾਲ ਹੀ ਉਹ ਬੱਚਾ ਚਰਨਾਂ ਤੇ ਡਿੱਗ ਪਿਆ, ਹਜ਼ੂਰ ਨੂੰ ਕਹਿੰਦਾ ਸਤਿਗੁਰੂ ਕਿਰਪਾ ਕਰੋ ਮੈਨੂੰ ਬਖਸ਼ ਦਿਓ। ਭਾਈ ਧਿਆਨ ਸਿੰਘ ਕਹਿੰਦਾ ਦਾਤਾ ਜੀ ਮੈਂ ਤੁਹਾਡੇ ਚਰਨਾਂ ਚ ਇੱਕ ਬੇਨਤੀ ਕਰਨ ਆਇਆ, ਲਿਆ ਮੈਂ ਹੀ ਸੀ ਸਭ ਕੁਝ, ਪਰ ਮੈਂ ਬੇਨਤੀ ਕਰਨਾ ਇਹਨੂੰ ਬਖਸ਼ ਦਿਓ, ਆਖਰ ਸਿੱਖ ਹੈ। ਪਿਆਰੇ ਉਹ ਗੁਰੂ ਨਿਰਦਈ ਨਹੀਂ, ਸਤਿਗੁਰੂ ਖਿਨ ਖਿਨ ਰਹਿਮਤਾਂ ਵਰਤਾਂਦੇ ਨੇ, ਸਿੱਖਾਂ ਤੋਂ ਕਦੀ ਵੀ ਜਾ ਤਾਂ ਸਹੀ, ਆਪਾਂ ਕਹਿੰਦੇ ਜਦੋਂ ਗੁਰੂ ਮੇਰ ਕਰੇਗਾ, ਆ ਸੌਲਾ ਨੂੰ ਗੁਰੂ ਨੇ ਮੇਰ ਕਰਨੀ ਹੈ, ਖੰਡੇ ਬਾਟੇ ਦਾ ਅੰਮ੍ਰਿਤ ਦੇਣਾ, ਕਿਸੇ ਨਾਕਾ ਤੇ ਨੀ ਲਾਇਆ, ਤੂੰ ਅੰਦਰ ਨਹੀਂ ਆ ਸਕਦਾ, ਅਸਲ ਵਿੱਚ ਆਪਣਾ ਮਨ ਖੁਜਤਾ ਕਰਦਾ। ਕਹਿਣ ਲੱਗੇ ਸੱਚੇ ਪਾਤਸ਼ਾਹ ਸਿੱਖ ਹੈ ਤੇਰਾ, ਬਖਸ਼ ਦਿਓ। ਹਜ਼ੂਰ ਮੇਰ ਦੇ ਘਰ ਵਿੱਚ ਆਏ, ਭਾਈ ਬਿਸ਼ੰਪਰ ਦਾਸ ਨੂੰ ਇੱਕ ਗੱਲ ਕਹੀ, ਬਿਸ਼ੰਪਰ ਦਾਸ ਸਾਡਾ ਤੇਰਾ ਵਾਸਤਾ ਅੱਜ ਦਾ ਨਹੀਂ, ਦੇਖ ਤੇਰਾ ਬਜ਼ੁਰਗ ਸੀ ਭਾਈ ਲਾਨੂ, ਉਹਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ ਸਨ, ਤੇ ਅਸੀਂ ਉਦੋਂ ਬਚਨ ਕਰਕੇ ਆਏ ਸਾਂ, ਲਾਨੂ ਦੇਖੀ ਦਸਵੇਂ ਜਾਮੇ ਤੱਕ ਤੇਰੀਆਂ ਸਾਡੀਆਂ ਪੀੜੀਆਂ ਗੰਦਾ ਰਹਿਣਗੀਆਂ, ਤੇਰੇ ਬਜ਼ੁਰਗ ਦੇ ਘਰ ਕਦੀ ਗੁਰੂ ਰਹਿਮਤ ਵਰਤੀ ਸੀ? ਉਸੇ ਵੇਲੇ ਹਜ਼ੂਰ ਨੇ ਸੀਸ ਤੇ ਹੱਥ ਰੱਖਿਆ, ਜਦੋਂ ਚਰਨਾਂ ਤੇ ਡਿੱਗੇ ਤੇ ਨਾਲ ਹੀ ਕਹਿ ਦਿੱਤਾ, ਕਰਤਾਰ ਚੇਤੇ ਆਵੇ, ਗੁਰੂ ਚੇਤੇ ਆਵੇ। ਗੱਲ ਸਿਰਫ ਇੰਨੀ ਕੁ ਵੇ ਪਿਆਰਿਓ, ਇਹ ਗੁਰੂ ਦੇ ਬਚਨ ਨੂੰ ਜਿਹੜਾ ਜ਼ਿੰਦਗੀ ਚ ਕਮਾ ਲਏਗਾ, ਮੇਰੇ ਸਤਿਗੁਰੂ ਨੂੰ ਪੜੋ। ਹਜ਼ੂਰ ਕਹਿੰਦੇ ਨੇ ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ, ਬਚਨ ਨੂੰ ਕਮਾਲ ਹੈ। ਮੇਰੇ ਸਾਹਿਬ ਕਹਿੰਦੇ ਨੇ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ, ਹਰ ਹਰ ਉਤਮ ਬਾਣੀ ਗਾਵੇ ਸੁਣਿਆ ਤਿਨ ਕਾ ਹਰ ਥਾਏ ਪਾਵੇ। ਕਿਨ੍ਹਾਂ ਦਾ? ਜੇ ਸਤਿਗੁਰ ਕੀ ਆਗਿਆ ਸਤ ਬੱਧਾ ਚੱਟੀ ਨਹੀਂ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜਦੋਂ ਸਿੱਖ ਪੁੱਛਦਾ ਦਾਤਾ ਖਮ ਅੰਧਲੇ ਅੰਧ ਦਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ ਖਮ ਲਾਵੇ ਆਪਣ ਪਾਲੀ, ਅੱਗੋ ਆਵਾਜ਼ ਆਉਂਦੀ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਬਚਨ ਮੰਨ ਲੈ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਬਚਨ ਮੰਨਣ ਵਾਲਿਆਂ ਨੂੰ ਸਾਹਿਬ ਕਹਿੰਦੇ ਮਨ ਮੇਰੇ ਸਤਿਗੁਰ ਕਹਿ ਭਾਣੇ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹਲ। ਇਹ ਗੁਰੂ ਕੇ ਬਚਨ ਨੇ, ਸਭ ਕੁਝ ਬਿਣਸ ਜਾਏਗਾ ਪਰ ਗੁਰੂ ਕਾ ਬਚਨ ਨਹੀਂ ਬਿਣਸਣਾ। ਮੇਰੇ ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਮਾਈ, ਸੱਤ 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 ਹਰ ਸੱਤ ਸੱਤ ਸਾਧਾ, ਬਚਨ ਗੁਰੂ ਜੋ ਪੂਰਾ ਕਹੋ ਮੈਂ ਛੀਕ ਗਾਠਰੀ, ਬਾਦਾ ਕੁੱਟ ਕੇ ਬਚਨ ਬੰਨ ਲਿਆ। ਨਿਸ ਬਾਸੁਰ ਨਖਿਅਤਰ ਬਿਨਾਸੀ ਰਵ ਸਸੀਰ ਬੇਨਾਦਾ, ਗਿਰ ਬਸਦਾ ਜਲ ਬਸ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ। ਕਹਿਣ ਲੱਗੇ ਪਿਆਰਿਆ ਦੇਖ ਕੇ ਮਾਲਕ ਮੇਰ ਕਰੇ, ਅੰਡ ਬਿਨਾਸੀ ਜੇਰ ਬਿਨਾਸੀ ਉਤਪਜ ਛੇਦ ਬਿਨਾਸਾ, ਚਾਰ ਬਿਨਾਸੀ ਖਤੇ ਬਿਨਾਸੀ ਇੱਕ ਸਾਧ ਬਚਨ ਨੇਚ ਲਾਦਾ, ਰਾਜ ਬਿਨਾਸੀ ਤਾਮ ਬਿਨਾਸੀ ਸਾਧਕ ਤੀ ਬੇਨਾਦਾ, ਬ੍ਰਿਸ਼ਟਮਾਨ ਹੈ ਸਗਲ ਬਿਨਾਸੀ ਇੱਕ ਸਾਧ ਬਚਨ ਨੇਚ ਲਾਦਾ। ਕੈਸੀ ਰਹਿਮਤ ਕਿ ਉਹ ਸਾਧ ਬਚਨ ਅਗਾਧਾ ਹੈ, ਨੇਚ ਲਾਦਾ ਹੈ, ਅਟਲਾਦਾ ਹੈ, ਜਿਨ੍ਹੇ ਗੁਰੂ ਦੇ ਬਚਨ ਨੂੰ ਆਪਣੀ ਜ਼ਿੰਦਗੀ ਵਿਚ ਕਮਾ ਲਿਆ ਹੈ। ਅੱਜ ਮੇਰੇ ਹਜ਼ੂਰ ਨੇ ਇਹੀ ਕਿਰਪਾ ਕੀਤੀ। ਕਹਿਣ ਲੱਗੇ ਭਾਈ ਦੇਖੋ ਕਿ ਬਚਨ ਸਾਧ ਸੁਖ ਪੰਥਾ, ਗੁਰੂ ਸਾਧੂ ਦੇ ਜਿਹੜੇ ਬਚਨ ਨੇ ਪਿਆਰਿਓ ਇਹਨੂੰ ਕਮਾਣ ਵਾਲਾ ਸੁਖ ਪੰਥਾ, ਪੰਥਾ ਦਾ ਅਖਰੀ ਅਰਥ ਹੁੰਦਾ ਰਸਤਾ। ਕਹਿੰਦੇ ਨੇ ਸਭ ਤੋਂ ਵੱਧ ਸੁਖ ਦਾ ਰਸਤਾ ਕੇਵਲ ਗੁਰੂ ਦੇ ਬਚਨ ਕਮਾਣੇ, ਏਦੋਂ ਵੱਡਾ ਕੋਈ ਸੁਖ ਨਹੀਂ। ਜੇ ਗੁਰੂ ਕਿਰਪਾ ਕਰੇ ਉਹਨਾਂ ਬਚਨਾਂ ਨੂੰ ਆਪਾਂ ਕਮਾਣਾ ਸ਼ੁਰੂ ਕਰ ਦੇਈਏ। ਇਹ ਅੱਗੇ ਵੀ ਅਰਜ਼ ਕਰਾਂਗਾ ਕਿਵੇਂ ਬਚਨ ਕਮਾਈਏ। ਸਾਹਿਬ ਕਹਿਣ ਲੱਗੇ, ਦੇਖ ਬਚਨ ਸਾਧ ਸੁਖ ਪੰਥਾ ਲਹੰਥਾ ਬਦ ਕਰਮਣੇ। ਪਰ ਪਿਆਰਿਆ, ਗੁਰੂ ਦੇ ਬਚਨ ਉਹਨਾਂ ਨੂੰ ਮਿਲਦੇ ਨੀ ਜਿਨ੍ਹਾਂ ਦੇ ਕਰਮ ਬੜੇ ਵੱਡੇ ਹੁੰਦੇ। ਲਹੰਤਾ ਦਾ ਅਖਰੀ ਅਰਥ ਹੁੰਦਾ ਲਹੰਤਾ, ਲੱਭਣ, ਇਹ ਉਹਨਾਂ ਨੂੰ ਮਿਲਦੇ ਨੇ। ਤਾਂ ਹੀ ਹਜ਼ੂਰ ਨੇ ਮਾਰੂ ਡੱਖਣੇ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਕੱਥੜੀਆਂ ਸੰਤਾਹਾਂ ਤੇ ਸੁਖਾਊ ਕੰਧੀਆਂ, ਕਿ ਰੱਬ ਦੇ ਪਿਆਰਿਆਂ ਦੀਆਂ ਕਥਾ, ਗੁਰੂ ਦੇ ਬਚਨ ਜਿਹੜੇ ਨੇ, ਇਹ ਪੱਗ ਡੰਡੀਆਂ ਨੇ, ਇਹ ਰਸਤੇ ਨੇ ਰੱਬ ਦੇ ਘਰ ਨੂੰ ਜਾਣ ਦੇ। ਕਹਿਣ ਲੱਗੇ ਨਾਨਕ, ਇਹ ਅਸਲ ਵਿੱਚ ਮਿਲਦੀਆਂ ਉਹਨਾਂ ਨੂੰ ਲੱਦਰੀਆਂ ਤਿੰਨਾਂ, ਜਿਨ੍ਹਾਂ ਭਾਗ ਮੱਥਾ ਹੜੈ, ਜਿਨ੍ਹਾਂ ਦੇ ਮੱਥੇ ਦੇ ਭਾਗ ਨੇ, ਇਹ ਬਚਨ ਉਹਨਾਂ ਨੂੰ ਮਿਲਦੇ। ਹਰ ਇੱਕ ਨੂੰ ਬਚਨ ਕਿਉਂ ਨੀ ਮਿਲ ਜਾਂਦੇ? ਆ ਪਤਾ ਨੀ ਕਿੰਨੇ ਕੁ ਸਿੱਖ ਇੱਥੇ ਹੋਣੇ ਨੇ ਕਿ ਸਾਰਿਆਂ ਨੂੰ ਨਸੀਬ ਹੋ ਜਾਂਦਾ ਗੁਰੂ ਕੇ ਕੋਲ ਬੈਠਣਾ। ਨਹੀਂ, ਪਾਗਾਂ ਤੋਂ ਬਿਨਾਂ ਗੁਰੂ ਦਾ ਬਚਨ ਨੀ ਨਸੀਬ ਹੁੰਦਾ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਿਹਾ, ਵੱਡ ਭਾਗੀ ਕਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਪਿਆਰਿਓ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਚਨ ਸਾਧ ਸੁਖ ਪੰਥਾ ਲਹੰਤਾ ਬਦ ਕਰਮਣ ਹੈ, ਵੱਡਿਆ ਭਾਗਾਂ ਨਾਲ ਮਿਲਦਾ ਤੇ ਜੇ ਕਮਾ ਕੇ ਸਿਫਤ ਕਰੇ ਰਹੰਤਾ ਜਨਮ ਮਰਨੇਣ, ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਬਚ ਜਾਏਗਾ। ਰਮਣੰਗ, ਜਦੋਂ ਤੂੰ ਇਹਨੂੰ ਯਾਦ ਕਰੇਗਾ ਕਿ ਨਾਨਕ ਹਰ ਕੀਰਤ ਮੈਂ ਉਸ ਪਿਆਰੇ ਦੀ ਕੀਰਤੀ ਉਹਦੀ ਸਿਫਤ ਸਲਾਹ ਕਰੇਗਾ, ਜਨਮ ਮਰਨ ਤੋਂ ਰਹਿਤ ਹੋ ਜਾਏਗਾ। ਆਓ ਪਿਆਰਿਓ, ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਮੇਰ ਕਰੇ। ਗੁਰੂ ਦਾ ਬਚਨ ਹੈ, ਸਿੱਖ ਹੋਏ ਅੰਮ੍ਰਿਤ ਦੀ ਦਾਤ ਲੈ, ਖੰਡੇ ਕੀ ਪੌੜ ਛਕੇ, ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਏ। ਆਓ ਆਪਾਂ ਜਿਤਨੇ ਵੀ ਬੈਠੇ ਹਾਂ, ਭਾਵੇਂ ਵਰਕਿੰਗ ਡੇ ਨੇ, ਆਪ ਥੋੜੀ ਜੀ ਕਿਰਪਾ ਕਰਿਓ। ਉਸ ਗੁਰੂ ਨੇ ਬਚਨ ਸਾਨੂੰ ਦਿੱਤਾ ਹੈ ਕਿ ਵਾਹਿਗੁਰੂ ਗੁਰ ਸ਼ਬਦ ਹੈ, ਦੇਖ ਇਹ ਉਹ ਬਚਨ ਹੈ ਜਿਹਦੇ ਨਾਲ ਤੇਰਾ ਪਾਰ ਉਤਾਰਾ ਹੋਣਾ ਹੈ। ਆਪ ਬਖਸ਼ੋ ਇਕਾਗਰਤਾ, ਅੰਦਰ ਨੂੰ ਟਿਕਾ ਕੇ ਸਾਰੇ ਆਪਾਂ ਇੱਕ ਲੈ ਵਿੱਚ ਉੱਚੀ ਆਵਾਜ਼ ਵਿੱਚ ਗੁਰੂ ਕੇ ਬਚਨ ਨੂੰ ਚੇਤੇ ਕਰ ਸਕੀਏ। ਔਰ ਉਚਾਰਨ ਕਰੋ ਜੀ, ਵਾਹੇ ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਜੀ ਕੀ ਫਤਿਹ।